अंगद गुरु अमरदास सुटकंद रामदास अर्जुन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो जोर कर बंद जिसमें अमृत ज्ञान है मानक भगत वैराग गुरु ग्रंथ साहिब उदद बंदों कार्य अनुराग कहां बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम वाहे गुरु साहिब जी चाओ पाई दास दुरानी तुम इत ते आयो हाथ बंदूक तुम वड्डी फड़ायो इत ते आवै पंज पुचंगे ढाल तलवारन फड़ राम जंगे
वाहिगुरु जी का खालसा वाहिगुरु जी की फतेह गुरु महाराज दी गोद च बैठी होई साध संगत जी वड्डे भागां वाले हो गुरु ने इस मनुखा जन्म दियां सब तो कीमती घड़ियां अपने चरणां विच बतीत कराण दा लेखे लाण दा सानू सुभाग बख्शिया है। धन सवेड़ा जित दर्शन करना हों बलिहारी सतगुर चरणा ए टाइम ए समा सफल हो गया गुरु बाबा जी दे दर्शन कीते ने और गुरु महाराज दा इतिहास सुनिया खालसे पंथ दी कथा चल रही है। 18वीं सदी दा इतिहास जो पंथ खालसे दियां कुर्बानियां नाल भरिया पिया है हर रोज सिखां नूं मुसीबतां दा सामना करना पै रहा सी। नवी मुसीबत अहमद शाह अब्दाली चढ़ के आ गया उन्हें पंजाब दे विच लाहौर ते कब्जा कर लिया ते आप दिल्ली नूं चला गया पिछे फौज छड़ गया गिलजयां दी गिलजयां यानी पठान जेड़े साढ़े साढ़े सत फुट लम्मे बड़े बड़े जवान हुंदे ने और एक एक बंदा एक एक बकरा या दुंबा खा जांदा और दो घोड़े हर एक सवार कोल हुंदे ने 15-20 मिंट बाद घोड़ा बदलना पै जांदा इन्ना भार हुंदा उन्हां जवानां दा ते घोड़े भी उन्हां दे बड़े बहुत ज्यादा बली और जंगी हुंदे ने मन मन लोहा संजोहां दे विच हुंदा ते शस्त्र दे सिर ते टोप ते उन्हां दा भार ही बहुत हुंदा शस्त्रां दा। ओ दुरानी दे खास जरनैल यानी जिन्हां दी खास ट्रेनिंग सी जिवें अजकल खास कमांडो दस्ते हुंदे आ उन्हां दिनां विच ओह गिरजां दी फौज समझो कमांडो फौज सी बहुत खतरनाक समझे जांदे सी बड़ी भारी फौज उन्हां दी लाहौर ठहर गई। उन्हां ने सिंघां दा शिकार करन लई चाले पाए पता लगा वी इत्थे इक बागियां दी कौम है ओह सरकार दे हुक्म नूं मन्नदी नहीं गिरजे कहिंदे असीं देखदे आं कौन ने ओह गिरजे तुर पए उन्हां नूं देख के सिंघ दरियाओं पार लंघ गए दुआबे जा वड़े। गिरजां ने चिट्ठी लिखी सिखां नूं ਵੀ ਅਸੀਂ ਤਾਂ ਤੁਹਾਡੀ ਬਹਾਦਰੀ ਦਾ ਕਿੱਸਾ ਸੁਣ ਕੇ ਆਏ ਸੀ ਵੀ ਬੜੇ ਸਿੰਘ ਕੁਹਾਂਦੇ ਸਿੰਘ ਨਾਮ ਸ਼ੇਰ ਦਾ ਪਰ ਤੁਸੀਂ ਤਾਂ ਗਿੱਦੜ ਹੋ ਤੁਸੀਂ ਤਾਂ ਭੱਜ ਗਏ ਸਾਨੂੰ ਦੇਖ ਕੇ ਸਾਡੇ ਘੋੜਿਆਂ ਦੀ ਟਾਪਾਂ ਸੁਣ ਕੇ ਦੌੜ ਗਏ ਤੁਸੀਂ ਸਾਡੇ ਘੋੜਿਆਂ ਦੇ ਪੈਰਾਂ ਨਾਲ ਉੱਡਦੀ ਧੂੜ ਸੁਣ ਦੇਖ ਕੇ ਤੁਸੀਂ ਡਰ ਗਏ ਤੁਸੀਂ ਕਾਹਦੇ ਸ਼ੇਰ ਹੋ ਕਾਹਦੇ ਸਿੰਘ ਹੋ ਏਦਾਂ ਦੀ ਬੋਲੀ ਉਹਨਾਂ ਨੇ ਜਦੋਂ ਮਾਰੀ ਗਰਦ ਦੇਖ ਤੁਮ ਭੱਜ ਗਏ ਭਏ ਦਰਿਆਵੋਂ ਪਾਰ ਝੂਠ ਕਹਾਵੋ ਸਿੰਘ ਤੁਮ ਗੀਦੀ ਗੁਲਾਮ ਗਵਾਰ ਘੋੜਿਆਂ ਦੇ ਪੈਰਾਂ ਦੀ ਧੂੜ ਵੇਖ ਕੇ ਉੱਡ ਗਏ ਹੋ ਕਾਹਦੇ ਸ਼ੇਰ ਇਹਨਾਂ ਦੀ ਜਦੋਂ ਉਹਨਾਂ ਨੇ ਚਿੱਠੀ ਲਿਖੀ ਨਾਲੇ ਵੀ ਲਿਖਤਾ ਵੀ ਅਸੀਂ ਇੱਕ ਬੰਦਾ ਭੇਜਾਂਗੇ ਸਾਡਾ ਇੱਕ ਪਠਾਨ ਆਏਗਾ ਤੇ ਤੁਸੀਂ ਆਪਣੇ ਦੋ ਸਿੰਘ ਭੇਜੋ ਤੁਹਾਡੇ ਦੋ ਸਿੰਘਾਂ ਨਾਲ ਸਾਡਾ ਇਕੱਲਾ ਪਠਾਨ ਲੜੇਗਾ ਜਦੋਂ ਇਹ ਚਿੱਠੀ ਬਾਬਾ ਜੀ ਨਵਾਬ ਕਪੂਰ ਸਿੰਘ ਸਾਹਿਬ ਜੀ ਜਥੇਦਾਰ ਤੇ ਪੰਥ ਦੇ ਸਿਆਣਿਆਂ ਸਿੰਘਾਂ ਕੋਲ ਪਹੁੰਚੀ ਉਹਨਾਂ ਨੇ ਵਿਚਾਰ ਕੀਤਾ ਵੀ ਇਹ ਕਿਵੇਂ ਇਹਨਾਂ ਨੂੰ ਜਵਾਬ ਲਿਖੀਏ ਤਾਂ ਸਿੰਘਾਂ ਨੇ ਦੀਵਾਨ ਲਾ ਕੇ ਨਦੀ ਤੋਂ ਉਰਲੇ ਪਾਸੇ ਸਿੰਘ ਬੈਠੇ ਸੀ ਪਰਲੇ ਪਾਸੇ ਬਿਆਸਾ ਤੋਂ ਇਹ ਤੁਰਕ ਬੈਠੇ ਸੀ ਚਿੱਠੀ ਲਿਖੀ ਖਾਲਸੇ ਨੇ ਉਹ ਚਿੱਠੀ ਦੇ ਬਚਨ ਅੱਜ ਸੁਣੋ ਪਿਆਰ ਨਾਲ ਔਰ ਇਹ ਵੀ ਆਪਾਂ ਸੁਣ ਚੁੱਕੇ ਹਾਂ ਵੀ ਇਹਨਾਂ ਦਿਨਾਂ ਚ ਭਾਈ ਸੁੱਖਾ ਸਿੰਘ ਜੀ ਦੀ ਸਾਰੀ ਕਥਾ ਚੱਲ ਰਹੀ ਹੈ ਸੁੱਖਾ ਸਿੰਘ ਦਾ ਉਦੋਂ ਬਾਟਾ ਵੱਖਰਾ ਕੀਤਾ ਹੋਇਆ ਸੀ ਕਿਉਂਕਿ ਉਹਨਾਂ ਦੇ ਘਰ ਲੜਕੀ ਅਕਾਲ ਚਲਾਣਾ ਕਰਕੇ ਜੰਮਦਿਆਂ ਹੀ ਪਰ ਰੌਲਾ ਪੈ ਗਿਆ ਵੀ ਸਿੰਘ ਨੇ ਕੁੜੀ ਮਾਰ ਦਿੱਤੀ ਹੈ ਜਿਹੜਾ ਕੁੜੀ ਮਾਰ ਦਿੰਦਾ ਸੀ ਉਹਦਾ ਭਾਂਡਾ ਵੱਖਰਾ ਕਰ ਦਿੰਦੇ ਸੀਗੇ ਉਹਨੂੰ ਆਪਣੇ ਨਾਲ ਕਿਸੇ ਬਰਤਨ ਨੂੰ ਹੱਥ ਨਹੀਂ ਸੀ ਲਾਣ ਦਿੰਦੇ ਕਹਿੰਦੇ ਪਿੱਛੇ ਰਹਿ ਕੇ ਲੰਗਰ ਛਕ ਪਿੱਛੇ ਰਹਿਣਾ ਪੈਂਦਾ ਸੀ ਜਿੱਥੇ ਉਹਦੀ ਪਹਿਲਾਂ ਬਹੁਤ ਜ਼ਿਆਦਾ ਚੜ੍ਹਦੀ ਕਲਾ ਸੀ ਫਿਰ ਉੱਥੇ ਉਹਦੀ ਫਿਰ ਬਦਨਾਮੀ ਹੋ ਗਈ ਸੀ ਪਰ ਹੈ ਉਹ ਪੰਥ ਵਿੱਚ ਹੀ ਸੀ ਪੰਥ ਤੋਂ ਬਾਹਰ ਨਹੀਂ ਸੀ ਗਿਆ ਰਹਿੰਦਾ ਥੋੜਾ ਜਿਹਾ ਪਛੜ ਕੇ ਸੀ ਉਸ ਸਮੇਂ ਦੀ ਇਹ ਗੱਲ ਚੱਲ ਰਹੀ ਹੈ ਹੁਣ ਸੁਣੋ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਚਾਓ ਪਈ ਦਾਸ ਦੁਰਾਨੀ ਤੁਮ ਇਤ ਤੇ ਆਯੋ
ਬਾਬਾ ਜੀ ਸਿੰਘ ਨੇ ਲਾਏ ਦੀਵਾਨ ਤਬ ਲਈ ਲਿਖਤ ਸਭ ਵਾਚ ਉੱਤਰ ਉਨਕੋ ਲਿਖ ਪਠਿਓ ਹਮ ਤੁਮ ਲਰਨੇ ਮਸਾਥ ਕਹਿੰਦੇ ਵੀ ਠੀਕ ਆ ਵੀ ਅਸੀਂ ਤੁਹਾਡਾ ਮੁਕਾਬਲਾ ਕਰਾਂਗੇ ਸਿੰਘਾਂ ਨੇ ਦੀਵਾਨ ਲਾ ਕੇ ਚਿੱਠੀ ਦਾ ਜਵਾਬ ਲਿਖਤਾ ਦਸ ਦੌਰਾਨੀ ਤੁਮ ਇਤ ਤੇ ਆਯੋ ਉਨ੍ਹਾਂ ਨੇ ਆਖਿਆ ਸੀ ਤਾਂ ਅਸੀਂ ਇੱਕ ਪਠਾਨ ਭੇਜਾਂਗੇ ਤੇ ਤੁਸੀਂ ਦੋ ਸਿੰਘ ਭੇਜਿਆ ਜੇ ਅੱਗੋਂ ਬਾਬਾ ਜੀ ਨੇ ਨਵਾਬ ਕਪੂਰ ਸਿੰਘ ਜੀ ਨੇ ਜਵਾਬ ਲਿਖਿਆ ਵੀ ਅਸੀਂ ਪੰਜ ਭੇਜਾਂਗੇ ਤੁਸੀਂ ਦਸ ਭੇਜਿਆ ਜੀ ਦਸ ਪਠਾਨ ਭੇਜੋ ਦੁਰਾਨੀ ਗਿਰਜੇ ਤੁਸੀਂ ਚੰਗੇ ਆਪਣੇ ਚੋਣਵੇਂ ਜਵਾਨ ਭੇਜੋ
ਹੱਥ ਬੰਦੂਕ ਤੁਮ ਵੱਡੀ ਫੜਾਇਓ
ਔਰ ਵੱਡੀਆਂ ਬੰਦੂਕਾਂ ਫੜਾ ਕੇ ਆਪਣੇ ਸਿਪਾਹੀਆਂ ਨੂੰ ਭੇਜਿਆ ਜੇ ਆਪਣੀ ਫੌਜ ਨੂੰ
ਇਤ ਤੇ ਆਵੇ ਪੰਜ ਭੁਚੰਗੇ
ਇਧਰੋਂ ਪੰਜ ਭੁਚੰਗੀ ਆਉਣਗੇ ਭੁਚੰਗੀ ਨਾਮ ਸਿੰਘਾਂ ਸੂਰਬੀਰਾਂ ਦਾ ਹੈ ਨੌਜਵਾਨਾਂ ਦਾ ਸਾਡੇ ਪੰਜ ਭੁਚੰਗੇ ਆਉਣਗੇ
ਢਾਲ ਤਲਵਾਰਨ ਫੜ ਰਾਮ ਜੰਗੇ
ਔਰ ਢਾਲਾਂ ਤਲਵਾਰਾਂ ਰਾਮ ਜੰਗੇ ਫੜ ਕੇ ਆਉਣਗੇ
ਫਿਰ ਗਿਲਜਨ ਇਮ ਆਖ ਕਲਾਈ
ਅੱਗੋਂ ਗਿਲਜਿਆਂ ਨੇ ਜਦੋਂ ਇਹ ਚਿੱਠੀ ਖਾਲਸੇ ਦੀ ਪਹੁੰਚੀ ਵੀ ਸਾਡੇ ਪੰਜ ਸਿੰਘ ਆਉਣਗੇ ਬੰਦੂਕਾਂ ਲੈ ਕੇ ਤੁਸੀਂ ਦਸ ਬੰਦੂਕਾਂ ਵਾਲੇ ਭੇਜੋ ਜਦੋਂ ਇਹ ਗੱਲ ਆਖੀ ਗਿਰਜਿਆਂ ਨੇ
ਹਮ ਫੜ ਲੜੈ ਨਾ ਬੰਦੂਕ ਲੜਾਈ
ਗਿਰਜਿਆਂ ਨੇ ਜਵਾਬ ਦਿੱਤਾ ਸਿੰਘਾਂ ਨੂੰ ਸਿੰਘੋ ਅਸੀਂ ਬੰਦੂਕ ਦੀ ਲੜਾਈ ਕਰਨ ਨਹੀਂ ਆਏ ਅਸੀਂ ਅਫਗਾਨਿਸਤਾਨ ਤੋਂ ਇਰਾਨ ਤੋਂ ਆਏ ਹਾਂ ਅਸੀਂ ਬੰਦੂਕਾਂ ਚਲਾਉਣ ਨਹੀਂ ਆਏ ਇੱਥੇ ਅਸੀਂ ਬੰਦੂਕ ਦੀ ਲੜਾਈ ਨਹੀਂ ਕਰਨੀ ਤੁਹਾਡੇ ਨਾਲ
ਛੁਰੀ ਕਟਾਰੀ ਸ਼ਮਸ਼ੇਰ ਫੜ ਆਵੇ
ਅਸੀਂ ਤਾਂ ਬਰਛਾ ਢਾਲ ਤਲਵਾਰ ਖੰਜਰ ਇਹ ਜਿਹੜੇ ਹੱਥੋ ਹੱਥੀ ਲੜਨ ਵਾਲੇ ਸ਼ਸਤਰ ਨੇ ਇਹ ਲੈ ਕੇ ਆਵਾਂਗੇ ਕਿਉਂਕਿ ਬੰਦੇ ਦੇ ਜ਼ੋਰ ਦਾ ਪਤਾ ਤਾਂ ਹੱਥੀ ਹੱਥੀ ਲੜਾਈ ਚ ਲੱਗਦਾ ਗੋਲੀ ਦਾ ਕੀ ਹੈ ਦੂਰੋਂ ਮਾਰਦੇ ਹੋ ਅਗਲਾ ਮਰ ਜਾਂਦਾ ਛੁਰੀ ਕਟਾਰੀ ਸ਼ਮਸ਼ੇਰ ਫੜ ਆਵੇ ਪਠਾਨ ਕਹਿੰਦੇ ਅਸੀਂ ਤਲਵਾਰ ਦੇ ਹੱਥ ਕਰਾਂਗੇ ਕਟਾਰ ਦੇ ਹੱਥ ਕਰਾਂਗੇ ਛੁਰੀ ਦੇ ਹੱਥ ਕਰਾਂਗੇ ਯਾਨੀ ਜੇ ਤੁਹਾਡੇ ਨਾਲ ਲੜਾਂਗੇ ਤੇ ਅਸੀਂ ਹੱਥੋ ਹੱਥੀ ਲੜਾਈ ਲੜਾਂਗੇ
ਤੀਰ ਬੰਦੂਕ ਹਮ ਨਹਿ ਲੈ ਆਵੇ
ਅਸੀਂ ਤੀਰ ਬੰਦੂਕ ਲੈ ਕੇ ਨਹੀਂ ਆਉਣਾ ਸਿੰਘਾਂ ਦੇ ਅਸੀਂ ਤੀਰ ਵੀ ਨਹੀਂ ਚਲਾਣੇ ਦੂਰੋਂ ਤੇ ਅਸੀਂ ਗੋਲੀ ਵੀ ਨਹੀਂ ਚਲਾਣੀ ਅਸੀਂ ਤਾਂ ਭਾਈ ਏਦਾਂ ਹੱਥੋ ਹੱਥੀ ਲੜਾਈ ਵੇਖਣ ਆਏ ਆ ਤੁਹਾਡੇ ਹੱਥ ਵੇਖਣੇ ਸਿੱਖਾਂ ਦੇ
ਤੇਗ ਕਟਾਰੀ ਛੁਰੀ ਤੁਮ ਫੜੋ
ਤੁਸੀਂ ਵੀ ਤਲਵਾਰ ਢਾਲ ਬਰਛਾ ਕਟਾਰੀ ਫੜ ਕੇ ਲੜੋ ਸਾਡੇ ਨਾਲ ਸਾਡਾ ਮਨ ਦਾ ਸ਼ੌਂਕ ਹੈ ਅਸੀਂ ਸਿੰਘਾਂ ਨਾਲ ਤਲਵਾਰ ਦੇ ਹੱਥ ਕਰਨੇ ਚਾਹੁੰਦੇ ਆ
ਬੰਦੂਕ ਕਮਾਨ ਆਵੋ ਘਰ ਧਰੋ
ਆਪਣੀਆਂ ਬੰਦੂਕਾਂ ਤੇ ਤੀਰ ਕਮਾਨਾਂ ਪਿੱਛੇ ਰੱਖ ਕੇ ਘਰ ਆ ਕੇ ਆਇਆ ਜੇ ਅਸੀਂ ਤੁਹਾਡੇ ਨਾਲ ਤੀਰ ਬੰਦੂਕ ਦੀ ਲੜਾਈ ਨਹੀਂ ਲੜਦੇ ਇਹਦਾ ਕਾਰਨ ਇਹ ਵੀ ਹੈ ਵੀ ਇਹਨਾਂ ਨੂੰ ਇਹ ਪਤਾ ਸੀ ਕਿ ਸਿੱਖਾਂ ਦੀ ਬੰਦੂਕ ਸਭ ਤੋਂ ਡਾਢੀ ਖਾਲਸੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਹੈ ਵੀ ਜੋ ਬੰਦੂਕ ਦਾ ਨਿਸ਼ਾਨਾ ਸਿੱਖ ਲਾ ਸਕਦੇ ਦੂਸਰੀ ਕਿਸੇ ਕੌਮ ਨੂੰ ਇਹ ਪ੍ਰਾਪਤ ਨਹੀਂ ਹੋਇਆ ਕਿਉਂਕਿ ਨਿਸ਼ਾਨਾ ਲਾਉਣ ਵਿੱਚ ਇੱਕ ਸਾਇੰਸ ਹੈ ਵੀ ਜਿਹਦਾ ਮਨ ਜ਼ਿਆਦਾ ਇਕਾਗਰ ਹੋਏਗਾ ਉਹਦਾ ਨਿਸ਼ਾਨਾ ਜ਼ਿਆਦਾ ਲੱਗੇਗਾ ਇਹ ਗੱਲ ਪੱਕੀ ਹੈ जिहदे मन दी बिरती शांत है, जिहदा रब दे नाल ध्यान जुड़िया होया है, जिहदा मन भैड़े पासे नहीं जांदा, ਉਹ ਜਿਹੜਾ ਵੀ ਕੰਮ ਕਰੇਗਾ ਇਕਾਗਰਤਾ ਨਾਲ ਕਰੇਗਾ। ਸਿੰਘ ਸਵੇਰੇ 2 ਵਜੇ ਉੱਠਦੇ, ਇਸ਼ਨਾਨ ਕਰਦੇ, ਬਾਣੀ ਪੜ੍ਹਦੇ, ਨਾਮ ਜਪਦੇ, ਧਿਆਨ ਪਰਮੇਸ਼ਰ ਚ ਰਹਿੰਦਾ, ਜਿਹੜਾ ਕੰਮ ਕਰਦੇ ਉਹ ਫਤਿਹ ਹੁੰਦਾ। ਸੋ ਪਠਾਣਾਂ ਨੂੰ ਇਹ ਪਤਾ ਸੀ ਸਿੱਖਾਂ ਦੀ ਗੋਲੀ ਬੜੀ ਭੈੜੀ ਹੈ, ਇਸ ਕਰਕੇ ਉਹ ਕਹਿੰਦੇ ਵੀ ਸਿੱਖੋ ਤੋ ਬੰਦੂਕ ਨਾਲ ਨੀ ਅਸੀਂ ਤੁਹਾਡੇ ਨਾਲ ਲੜਨਾ, ਢਾਲ ਤਲਵਾਰ ਨਾਲ ਲੜਨਾ ਚਾਹੁੰਦੇ। ਹਾਂਜੀ,
ਅੱਗੇ ਖਾਲਸੇ ਲਿਖੇ ਕਰਾਰ,
ਅੱਗੋ ਸਿੰਘਾਂ ਨੇ ਜਵਾਬ ਲਿਖਿਆ। ਫਿਰ ਬਾਬਾ ਨਵਾਬ ਕਪੂਰ ਸਿੰਘ ਜੀ ਵਰਗੇ ਸਿਆਣੇ ਸਿੰਘਾਂ ਨੇ ਚਿੱਠੀ ਲਿਖੀ,
ਹਮ ਤੋ ਲੜੈ ਬੰਦੂਕ ਸੰਭਾਰ।
ਨਾ ਬਈ, ਤੁਹਾਡੀ ਸ਼ਰਤ ਥੋੜਾ ਮੰਨਣੀ ਹੈ, ਅਸੀਂ ਬੰਦੂਕ ਨਾਲ ਲੜਾਂਗੇ। ਕਿਉਂਕਿ ਸਿੰਘਾਂ ਨੂੰ ਇਹ ਪਤਾ ਸੀ ਕਿ ਇਹ ਜਿਹੜੇ ਪਠਾਨ ਨੇ ਨਾ, ਬੰਦੂਕ ਨਾਲ ਤੇ ਸਾਡੇ ਤੋਂ ਡਰਦੇ ਨੇ, ਤਲਵਾਰ ਜੇ ਸਾਡੇ ਤੇ ਭਾਰੀ ਨੇ। ਕਾਰਨ ਉਹ ਜਵਾਨ ਬੜੇ ਆ, ਪੰਜਾਬ ਦੇ ਜਵਾਨ ਵੀ ਠੀਕ ਨੇ, ਪਰ ਸਾਡੇ ਕੋਲ ਉਦੋਂ ਇੰਨੀ ਤੰਗੀ ਸੀ ਨਾ ਸਾਡੇ ਘਰਾਂ ਵਿਚ, ਵੀ ਪੰਜਾਬ ਖੁਸ਼ਹਾਲ ਨਹੀਂ ਸੀ ਉਦੋਂ ਜਿੰਨਾ ਹੁਣ ਹੈ। ਉਦੋਂ ਤੰਗੀਆਂ ਸਨ, ਤੰਗੀਆਂ ਦੇ ਵਿਚ ਫਿਰ ਰੁੱਖੀ ਮਿੱਸੀ ਖਾ ਕੇ ਕਿੰਨਾ ਕੁ ਬੰਦੇ ਚ ਬਲ ਹੁੰਦਾ। ਚਲੋ ਸਿੰਘ ਚੰਗੇ ਚੰਗੇ ਵੀ ਸੀਗੇ, ਪਰ ਪਠਾਣਾ ਦੀ ਰੀਸ ਕੋਈ ਨੀ ਸੀ, ਇਹ ਮੰਨਣਾ ਪੈਂਦਾ ਜਿਹੜੀ ਗੱਲ ਸੱਚੀ ਹੈ। ਉਹ ਹੁਣ ਕੱਲੇ ਬੱਕਰਾ ਖਾ ਜਾਣੇ ਇੱਕ ਟਾਈਮ ਤੇ ਹਜ਼ਮ ਕਰ ਜਾਂਦੇ, ਉਹਨਾਂ ਦੀ ਤਾਕਤ ਕਿੱਥੇ ਤੇ ਸਾਡੀ ਮਾਤੜਾਂ ਦੀ ਕਿੱਥੇ। ਸਿੰਘ ਸਮਝਦੇ ਸੀ ਵੀ ਇਹਨਾਂ ਨੂੰ ਆਪਾਂ ਗੋਲੀ ਨਾਲ ਤੇ ਡਾਹ ਸਕਦੇ ਹਾਂ, ਤਲਵਾਰ ਨਾਲ ਇਹ ਨਹੀਂ ਕਾਬੂ ਆਉਂਦੇ। ਸਿੰਘ ਕਹਿੰਦੇ ਅਸੀਂ ਤਾਂ ਬੰਦੂਕ ਨਾਲ ਲੜਾਂਗੇ, ਸਾਨੂੰ ਤੁਹਾਡੀ ਸ਼ਰਤ ਥੋੜਾ ਮੰਨਣੀ ਹੈ, ਜੰਗ ਕਰੋ, ਆਓ ਸਾਡੇ ਨਾਲ। ਹਾਂਜੀ,
ਸ੍ਰੀ ਸਤਿਗੁਰ ਨੇ ਹਮੈ ਫੁਰਮਾਇਆ।
ਬਾਬਾ ਕਪੂਰ ਸਿੰਘ ਜੀ ਜਵਾਬ ਬੜਾ ਸੋਹਣਾ ਲਿਖਦੇ, ਸ੍ਰੀ ਸਤਿਗੁਰ ਨੇ ਹਮੇ ਫੁਰਮਾਇਆ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੰਦੂਕ ਦਿੱਤੀ ਹੈ।
ਦੁਸ਼ਟ ਮਾਰਨ ਰਾਮ ਜੰਗੋ ਫੜਾਇਆ,
ਦੁਸ਼ਟਾਂ ਨੂੰ ਸੋਧਣ ਵਾਸਤੇ ਰਾਮ ਜੰਗਾ ਤੁਪਕ ਤੁਪਕ ਤਬਰਿਆ ਤੀਰ। ਔਰ ਸਾਧ ਸਿੰਘ ਜੀ ਦਸਮ ਪਾਤਸ਼ਾਹ ਦੀ ਬਾਣੀ ਚ ਸ਼ਸਤਰ ਨਾਮ ਵਾਲਾ ਬਾਣੀ ਹੈ, ਉਹਦੇ ਚ ਸ਼ਸਤਰਾਂ ਦੇ ਹਜ਼ਾਰਾਂ ਨਾਮ ਲਿਖੇ ਹੈ, ਤੇ ਉਹ ਚ ਬੰਦੂਕ ਦੇ ਨਾਮ ਸਭ ਤੋਂ ਜ਼ਿਆਦਾ ਲਿਖੇ, ਤੇ ਬੰਦੂਕ ਨੂੰ ਮਹਾਰਾਜ ਨੇ ਨਮਸਕਾਰ ਨਹੀਂ ਕਿਹਾ ਹੈ, ਕਹਿੰਦੇ ਇਹਨੂੰ ਆਪ ਵੀ ਨਮਸਕਾਰ ਕਰੀ ਦੀ ਚਲਾਣ ਲੱਗਿਆ, ਤੇ ਜਿਹਦੀ ਛਾਤੀ ਚ ਗੋਲੀ ਵੱਜਦੀ ਹੈ ਉਹ ਵੀ ਨਮਸਕਾਰ ਕਰਦਾ, ਕਿਉਂ ਉਹਦੀ ਛਾਤੀ ਚ ਵੱਜੇਗਾ ਨਾ, ਡਿੱਗੇਗਾ, ਮੱਥਾ ਟੇਕ ਕੇ ਜਾਏਗਾ ਨਾ, ਇਹਨੂੰ ਨਮਸਕਾਰ ਨੀ, ਇਸ ਕਰਾ ਹੀ ਲੈਂਦੀ ਹੈ। ਬੰਦੂਕ ਜਿਹੜੀ ਹੱਥ ਚ ਫੜੀ ਹੋਵੇ ਨਾ, ਉਂਝ ਵੀ ਅਗਲਾ ਦੇਖ ਕੇ ਨਮਸਕਾਰ ਹੀ ਕਰਦਾ ਵੀ ਭਾਈ ਪਰੇ ਹੋ ਜਾ, ਸਾਨੂੰ ਮਿਹਰਬਾਨੀ ਕਰੀ, ਤੇ ਇਹ ਨਮਸਕਾਰ ਨਹੀਂ ਹੈ, ਤੇ ਨਮਸਕਾਰ ਨਹੀਂ ਚਲਾਵਾਂਗੇ ਅਸੀਂ ਤਾਂ।
ਇਤ ਉਤ ਤੇ ਜਾਓ ਕਰੇ ਕਰਾਰ,
ਇਹ ਤਾਂ ਜਦੋਂ ਸਿੰਘਾਂ ਨੇ ਆਖਿਆ ਵੀ ਅਸੀਂ ਬੰਦੂਕ ਨਾਲ ਲੜਾਂਗੇ, ਉਹ ਕਹਿੰਦੇ ਨੇ ਅਸੀਂ ਤਲਵਾਰ ਨਾਲ ਲੜਾਂਗੇ। ਇੱਕ ਦੂਜੇ ਨੂੰ ਇਹ ਗੱਲਬਾਤ ਚਲਦੀ ਰਹੀ,
ਕੋਈ ਨਾ ਮਾਨੈ ਦੁਬਦਾ ਧਾਰ,
ਉਹ ਤਲਵਾਰ ਨਾਲ ਲੜਨਾ ਚਾਹੁੰਦੇ ਆ, ਸਿੱਖ ਬੰਦੂਕ ਨਾਲ ਲੜਨਾ ਚਾਹੁੰਦੇ, ਆਪਣੀ ਆਪਣੀ ਜਿੱਦ ਤੇ ਅੜੇ ਨੇ ਦੋਵੇਂ।
ਦੋਹਰਾ ਗਿਲਜੇ ਜੋਰ ਸੰਜੋਏ ਕੇ ਉਹ ਲੈ ਲੜੈ ਵਿਚਾਰ,
ਕਿਉਂਕਿ ਗਿਲਜਿਆਂ ਨੂੰ ਇਹ ਪਤਾ ਹੈ ਕਿ ਸਿੱਖਾਂ ਦੀ ਬੰਦੂਕ ਬੜੀ ਡਾਢੀ ਹੈ, ਨਿਸ਼ਾਨਾ ਬੜਾ ਪੱਕਾ ਲਾਉਂਦੇ ਆ, ਇਹਨਾਂ ਦਾ ਨਿਸ਼ਾਨਾ ਚੁੱਕਦਾ ਨਹੀਂ, ਤੇ ਸਿੱਖਾਂ ਨੂੰ ਪਤਾ ਵੀ ਇਹ ਉਹ ਤਲਵਾਰ ਦੇ ਨਾਲ ਲੜਿਆ, ਇਹ ਸਾਡੇ ਤੋਂ ਭਾਰੇ ਨੇ, ਤਗੜੇ ਨੇ, ਇਹਨਾਂ ਦੇ ਸਰੀਰ ਦੇ ਉੱਤੇ ਸਾਰੀ ਸੰਜੋਹ ਪਾਈ ਹੈ, ਸਿਰ ਤੇ ਲੋਹੇ ਦਾ ਟੋਪ ਪਾਇਆ, ਇੱਥੇ ਜਾਲੀ ਲੋਹੇ ਦੀ ਪਾਈ ਹੈ, ਛਾਤੀ ਦੇ ਉੱਤੇ ਸੰਜੋਹ ਪਾਈ ਹੈ, ਬੋਢਿਆਂ ਦੇ ਸੰਜੋਹ ਹੈ, ਬੀੜੀਆਂ ਤੇ ਸੰਜੋਹ ਹੈ, ਪੱਟਾਂ ਦੇ ਹੈ, ਹੱਥ ਪੈਰਾਂ ਦੇ ਥੱਲੇ ਤੱਕ, ਗਿੱਟਿਆਂ ਤੱਕ, ਤੇ ਉਹ ਲੋਹੇ ਨਾਲ ਮੜੇ ਪਏ, ਮਾਰਾਂਗੇ ਕਿੱਥੋਂ। ਸਾਡੇ ਸਿੰਘਾਂ ਕੋਲ ਕੀ ਹੁੰਦਾ ਸੀ, ਇੱਕ ਕਸ਼ਹਿਰਾ ਤੇ ਇੱਕ ਦਸਤਾਰ, ਨੰਗਾ ਪਿੰਡਾਂ ਹੁੰਦਾ ਸੀ, ਤੇ ਉਹਨਾਂ ਕੋਲ ਸਾਰਾ ਕੁਝ ਸੀਗਾ, ਤੇ ਉਹਨਾਂ ਨਾਲ ਅਸੀਂ ਤਲਵਾਰ ਨਾਲ ਪੂਰੇ ਨਹੀਂ ਆਉਣਾ। ਇਸ ਕਰਕੇ ਦੋਵਾਂ ਪਾਸਿਆਂ ਤੋਂ ਨਾ ਦੁਬਧਾ ਚੱਲ ਰਹੀ ਸੀ ਇਸ ਗੱਲ ਉੱਤੇ।
ਡਰੈ ਰਾਮ ਜੰਗੇ ਖਾਲਸੇ ਜੁੱਤ ਸੰਜੋਏ ਨਾ ਦੇਵੇ ਮਾਰ,
ਕਿਉਂਕਿ ਉਹ ਇਹ ਡਰਦੇ ਸੀ ਵੀ ਜੇ ਸਿੰਘਾਂ ਨੇ ਗੋਲੀ ਚਲਾਈ, ਇਹਨਾਂ ਨੇ ਸੰਜੋਹ ਵਿੱਚੋਂ ਵੀ ਪਾਰ ਲੰਘਾ ਦੇਣੀ ਹੈ, ਇਹਨਾਂ ਦਾ ਨਿਸ਼ਾਨਾ ਬੜਾ ਬਹੁਤ ਹੀ ਨਿਜਾਹ, ਜਿਹੜੀ ਗਰਦਨ ਵਾਲੀ ਜਾਂ ਮੂੰਹ ਵਾਲੀ ਥਾਂ ਹੈ ਨਾ, ਇਹ ਸੰਜੋਹ ਤੋਂ ਖਾਲੀ ਹੁੰਦੀ ਹੈ, ਤੇ ਇੱਥੇ ਹੀ ਨਿਸ਼ਾਨਾ ਲਾ ਦੇਣਾ, ਮੱਥੇ ਚ ਮਾਰ ਦੇਣੀ ਗੋਲੀ, ਮੂੰਹ ਚ ਮਾਰ ਦੇਣੀ, ਆਪੇ ਅਗਲਾ ਪਾਰ ਜਾਂਦਾ, ਗਰਦਨ ਚ ਲੱਗ ਜੇ ਤਾਂ ਨੀ ਬਚਦਾ ਸਾਹ ਰਾਗ ਵਿਚ। ਇਸ ਤਰ੍ਹਾਂ ਉਹ ਡਰਦੇ ਸੀਗੇ।
ਰਾਤ ਹੋਤ ਇੱਕ ਆਖੜੋ ਹਲਕਾਰੋ ਦਿਓ ਕਲਾਏ,
ਇੱਕ ਵਾਰੀ ਦੋ ਵਾਰੀ ਆਲੇ ਦੁਆਲੇ ਦੋਵੇਂ ਪਾਸੇ ਚਿੱਠੀ ਪੱਤਰ ਹੁੰਦਾ ਰਿਹਾ, ਉਹ ਨਦੀ ਦੇ ਪਰਲੇ ਪਾਸੇ ਬੈਠੇ ਭਪਕਾਂ ਮਾਰੀ ਗਏ, ਇਧਰ ਸਿੰਘ ਜਕਾਰੇ ਗਜਾਈ ਗਏ, ਪਰ ਫੈਸਲਾ ਨਾ ਹੋਇਆ। ਅਗਲਾ ਦਿਨ ਆ ਗਿਆ, ਅਗਲੇ ਦਿਨ ਸਵੇਰੇ ਹੀ ਸਿੰਘਾਂ ਦੇ ਦੀਵਾਨ ਵਿਚ ਦੁਰਾਨੀਆਂ ਦਾ ਗਿਰਜਿਆਂ ਦਾ ਇੱਕ ਹਲਕਾਰਾ ਚਿੱਠੀ ਲੈ ਕੇ ਆ ਖਲੋਤਾ,
ਜੇ ਤੁਮ ਮੈਂ ਕੋ ਮਰਦ ਹੈ ਤਾਂ ਲੜੋ ਅਕੇਲੋ ਆਏ।
ਹਲਕਾਰੇ ਨੇ ਚਿੱਠੀ ਲਿਆ ਕੇ ਦਿੱਤੀ ਸਿੰਘਾਂ ਨੂੰ, ਖਾਲਸਾ ਜੀ ਵੀ ਏਦਾਂ ਦੀ ਗੱਲ ਬਣਨੀ, ਜੇ ਤੁਹਾਡੇ ਚ ਕੋਈ ਮਰਦ ਹੈ ਨਾ ਮਰਦ, ਤੇ ਫੇਰ ਆ ਜਾਓ, ਏਦਾਂ ਟਾਲੇ ਟੋਲੇ ਨਾ ਕਰੋ, ਅਸੀਂ ਲੜਨ ਆਏ ਆ ਤੁਹਾਡੇ ਨਾਲ। ਜੇ ਤੁਮ ਮੈਂ ਕੋਈ ਮਰਦ ਹੈ, ਜੇ ਸਿੰਘਾਂ ਚ ਕੋਈ ਸਿੱਖਾਂ ਚ ਹੈ ਮਰਦਊ ਪੁਣਾ ਤੇ ਫਿਰ ਆ ਕੇ ਕੱਲਾ ਬੰਦਾ ਸਾਡੇ ਕੱਲੇ ਨਾਲ ਲੜ ਲੋ।
ਜਾਓ ਪਈ ਛੁਰੀ ਕਟਾਰੀ ਤੇਗਣ ਸਾਥ,
ਲੜਨਾ ਤਲਵਾਰ ਨਾਲ ਹੀ ਪੈਣਾ, ਛੁਰੀ ਕਟਾਰਾ ਨਾਲ ਲੜਨਾ ਪੈਣਾ।
ਆਣ ਕਰੈ ਹਮ ਸੋ ਦੋ ਹਾਥ,
ਤੁਹਾਡਾ ਕੋਈ ਵੀ ਹੋਵੇ ਜਰਨੈਲ ਜਾਂ ਚੰਗੇ ਤੋਂ ਚੰਗਾ ਸਿਪਾਹੀ ਭੇਜ ਦਿਓ, ਸਾਡੇ ਨਾਲ ਦੋ ਦੋ ਹੱਥ ਕਰ ਲਵੇ।
ਨਹੀਂ ਲੜੋ ਤਾਂ ਗਿੱਦੀ ਅਖਵਾਵੋ,
ਤੇ ਜੇ ਨਹੀਂ ਲੜਦੇ ਤੇ ਆਪਣੇ ਆਪ ਨੂੰ ਸਿੰਘ ਘੁਆਣਾ ਛੱਡ ਦਿਓ ਤੇ ਗਿੱਦੜ ਤੇ ਗਿੱਦੀ ਘੁਆਓ।
ਨਾਮ ਸਿੰਘ ਤੁਮ ਕੂੜ ਸਦਾਵੋ,
ਫਿਰ ਅਸੀਂ ਸਮਝਾਂਗੇ ਵੀ ਐਵੇਂ ਝੂਠਾ ਹੀ ਆਪਣਾ ਨਾਮ ਸਿੰਘ ਰਖਾਇਆ ਹੋਇਆ। ਸਿੰਘ ਸੁੰਘ ਤੁਸੀਂ ਕੋਈ ਨੀ, ਤੁਸੀਂ ਤਾਂ ਗਿੱਦੜ ਹੋ।
ਲੈ ਲੈ ਨਾਮ ਸਿੰਘ ਧਦਕਾਰ ਹੈ,
ਫਿਰ ਤੇ ਤੁਹਾਡੇ ਸਿੰਘ ਨਾਮ ਨੂੰ ਵੀ ਲਾਹਨਤ ਹੈ, ਧਿਦਕਾਰ ਹੈ। ਹਾਂਜੀ,
ਕਹੇ ਲਿਖੋ ਤੁਮ ਹਮ ਸੰਗ ਹਾਰ ਹੈ,
ਜਾਂ ਲਿਖ ਕੇ ਦੇ ਦਿਓ ਵੀ ਅਸੀਂ ਹਾਰ ਗਏ। ਤੁਸੀਂ ਇਹ ਮੰਨ ਲਓ ਵੀ ਅਸੀਂ ਹਾਰ ਗਏ, ਹਾਰ ਮੰਨ ਲਓ, ਅਸੀਂ ਵਾਪਸ ਪਰਤ ਜਾਂਦੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਤੁਸੀਂ ਸਿੰਘ ਕਹਾਉਂਦੇ ਹੋ ਤੇ ਫਿਰ ਇੱਕ ਬੰਦਾ ਤੇ ਆਪਣਾ ਕੱਢੋ ਸਾਡੇ ਸਾਹਮਣੇ।
ਗੁਰੂਆਂ ਕੀ ਸੋ ਸੁਗੰਧ ਦਈ,
ਤੁਹਾਨੂੰ ਆਪਣੇ ਗੁਰੂ ਦੀ ਸੌਂ ਹੈ। ਜੇ ਤੁਸੀਂ ਕਾਇਰ ਬੁੱਝ ਦਿਲ ਨਹੀਂ, ਸਿੰਘ ਸ਼ੇਰ ਹੋ ਤਾਂ ਮੈਦਾਨ ਚ ਆ ਜਾਓ।
ਹਮ ਸੋ ਹੱਥ ਜਵਾਨ ਨਾ ਕਈ,
ਔਰ ਸਾਡੇ ਨਾਲ ਜੇ ਤੁਸੀਂ ਹੱਥ ਨਹੀਂ ਕਰਦੇ, ਤੁਹਾਡਾ ਕੋਈ ਜਵਾਨ ਨਹੀਂ ਨਿਤਰਦਾ, ਫਿਰ ਸਮਝਾਂਗੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੋ। ਹਾਂਜੀ,
ਜੋ ਲੜ ਮਰਨ ਕੋ ਮੋਹਰੇ ਜਾਵੇ,
ਜੇ ਕੋਈ ਤੁਹਾਡੇ ਚੋ ਲੜ ਕੇ ਮਰਨ ਨੂੰ ਅੱਗੇ ਆਵੇ,
ਮਾਤ ਪਿਤਾ ਤੇ ਧਨ ਕਹਾਵੇ,
ਉਹਨੂੰ ਉਹਦੇ ਮਾਤਾ ਪਿਤਾ ਨੂੰ ਧਨ ਕਵਾਂਗੇ। ਇਹ ਕਿਹਾ ਜਾਂਦਾ ਵੀ ਜਿਹਦਾ ਪੁੱਤਰ ਜੰਗ ਦੇ ਮੈਦਾਨ ਚ ਸਾਹਮਣੇ ਮੱਥੇ ਜੂਝਦਾ, ਉਹਦੇ ਮਾਤਾ ਪਿਤਾ ਧਨ ਹੁੰਦੇ ਆ, ਤੇ ਜਿਹੜਾ ਕੋਈ ਕਾਇਰ ਬਣ ਜਾਵੇ ਉਹਨੂੰ ਧਿਗ ਵੀ ਲੱਗਦੀ, ਲਾਹਨਤ ਵੀ ਪੈਂਦੀ ਹੈ।
ਜੋ ਕੋਈ ਲੜਨੋ ਲੋਕ ਛਪ ਰਹੇ,
ਜੇ ਕੋਈ ਲੁਕ ਛਪ ਜਾਵੇ ਲੜਾਈ ਤੋਂ,
ਮਾਤ ਪਿਤਾ ਤਿਸ ਲੱਜਤ ਰਹੇ,
ਉਹਦੇ ਮਾਤਾ ਪਿਤਾ ਵੀ ਸ਼ਰਮਿੰਦੇ ਹੁੰਦੇ ਹੈ।
ਧਰਮ ਯੁੱਧ ਜਿਮ ਅੱਗੇ ਕਮਾਵਤ,
ਅੱਗੇ ਜਿਵੇਂ ਸਿੱਖ ਕਹਿੰਦੇ ਬੜੇ ਬੜੇ ਬਹਾਦਰੀ ਦੇ ਕਾਰਨਾਮੇ ਕਰਦੇ ਰਹੇ, ਹੁਣ ਕੀ ਹੋ ਗਿਆ ਤੁਹਾਨੂੰ ਸਿੱਖਾਂ ਨੂੰ?
ਉਹੀ ਤੌਰ ਤੁਮ ਕਿਉਂ ਨਹੀਂ ਆਵਤ,
ਹੁਣ ਸਾਡੀ ਵੀ ਤਾਂ ਰੀਝ ਪੂਰੀ ਕਰ ਦਿਓ। ਅਸੀਂ ਸੁਣਿਆ ਵੀ ਤੁਸੀਂ ਬੜੇ ਬੜੇ ਜੰਗ ਪਹਿਲਾਂ ਲੜਦੇ ਰਹੇ ਹੋ, ਅਸੀਂ ਦੇਖਣਾ ਆਏ ਅਫਗਾਨਿਸਤਾਨ ਤੋਂ ਵੀ ਸਿੱਖਾਂ ਦੀ ਬਹਾਦਰੀ ਦੇਖੀਏ, ਪਰ ਇੱਥੇ ਆ ਕੇ ਪਤਾ ਲੱਗਾ ਸਿੱਖ ਤਾਂ ਸਾਰੇ ਹੀਜੜੇ ਹੀ ਹਨ, ਸਿੱਖ ਤਾਂ ਸਾਰੇ ਨਪੁੰਸਕ ਹੀ ਹਨ, ਮਰਦ ਕੋਈ ਵੀ ਨਹੀਂ ਹੈ। ਏਦਾਂ ਦੀ ਗੱਲਾਂ ਜਦੋਂ ਸਿੰਘਾਂ ਨੂੰ ਕਹੀਆਂ ਉਹਨਾਂ ਦੁਰਾਨੀਆਂ ਨੇ,
ਧ੍ਰਿਗ ਪੰਥ ਔ ਧ੍ਰਿਗ ਸਿੰਘ ਨਾਮ,
ਇੱਥੋਂ ਤੱਕ ਕਹਿਤਾ ਵੀ ਤੁਹਾਡਾ ਪੰਥ ਵੀ ਧ੍ਰਿਗ ਹੈ, ਖਾਲਸੇ ਪੰਥ ਨੂੰ ਵੀ ਲਾਹਨਤ ਹੈ ਤੇ ਸਿੰਘ ਨਾਮ ਨੂੰ ਵੀ। ਇਨ੍ਹਾਂ ਬਚਨ ਉਹਨਾਂ ਨੇ ਜਦੋਂ ਕੌੜਾ ਕਿਹਾ,
ਆਖ ਫਿਰਿਓ ਨਿਜ ਫੌਜ ਤਮਾਮ,
ਉਹ ਹਲਕਾਰਾ ਇਹ ਚਿੱਠੀ ਦੇ ਕੇ ਇਹ ਗੱਲ ਕਹਿ ਕੇ ਵਾਪਸ ਚਲਾ ਗਿਆ।
ਦੋਹਰਾ ਕੋ ਸਿੰਘ ਨਿਕਸਿਓ ਨਹੀਂ ਤਾਂ ਚੜਤ ਸਿੰਘ ਭਇਓ ਰੋਸ,
ਸਿੰਘ ਸੋਚਾਂ ਚ ਪੈ ਗਏ ਵੀ ਹੁਣ ਕੀ ਕਰੀਏ, ਕਿਉਂਕਿ ਸਿੰਘ ਬੜੇ ਸਿਆਣੇ ਸਨ, ਅੱਜ ਕੱਲ ਵਰਗੇ ਕਾਲੇ ਵੀ ਨਹੀਂ ਸਨ, ਵਿਚਾਰ ਕਰਦੇ ਸੀ ਹਰ ਗੱਲ ਦੇ ਉੱਤੇ ਵੀ ਕਿੱਦਾਂ ਇਹਨਾਂ ਦਾ ਜਵਾਬ ਦਈਏ। ਸਿੰਘ ਅਜੇ ਵਿਚਾਰ ਸੋਚ ਰਹੇ ਸਨ ਤੇ ਨੌਜਵਾਨ ਚੜਤ ਸਿੰਘ ਉੱਠਿਆ। ਚੜਤ ਸਿੰਘ ਕੌਣ ਸੀ? ਤੁਹਾਡੇ ਚੋਂ ਬਹੁਤਿਆਂ ਨੂੰ ਪਤਾ ਹੋਵੇਗਾ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਨਾਮ ਸੀ ਚੜਤ ਸਿੰਘ, ਤੇ ਜਦੋਂ ਦੀ ਇਹ ਗੱਲ ਹੈ ਉਦੋਂ ਉਹਦੀ ਉਮਰ 16 ਸਾਲ ਦੀ ਸੀ। ਚੜਤ ਸਿੰਘ ਦਾ ਪੁੱਤਰ ਹੋਇਆ ਸਰਦਾਰ ਮਾਹ ਸਿੰਘ, ਤੇ ਮਾਹ ਸਿੰਘ ਦਾ ਪੁੱਤਰ ਹੋਇਆ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ। ਇਹ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੋਂ ਲਗਭਗ 35 ਸਾਲ ਪੁਰਾਣੀ ਹੈ, ਪਹਿਲੀ ਹੈ। ਅਜੇ ਰਣਜੀਤ ਸਿੰਘ ਨੇ ਜਨਮ 35 ਸਾਲ ਬਾਅਦ ਲਿਆ, ਪਹਿਲਾਂ ਉਹਦਾ ਪੁੱਤਰ ਹੋਇਆ ਚੜਤ ਸਿੰਘ ਦਾ ਮਾਹ ਸਿੰਘ, ਫੇਰ ਅੱਗੇ ਰਣਜੀਤ ਸਿੰਘ ਹੋਇਆ। ਇਹ ਸਾਧ ਸੰਗਤ ਜੀ ਗੱਲ ਲਗਭਗ 1750-51 ਦੇ ਨੇੜੇ ਤੇੜੇ ਦੀ ਹੈ ਜਦੋਂ ਦਾ ਇਹ ਬਚਨ ਚੱਲ ਰਿਹਾ, ਗਿਲਜੇ ਆਏ ਸੀ ਉਦੋਂ ਚੜ ਕੇ। ਸੋ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਜਿਹੜਾ ਹੈ ਉਦੋਂ ਦਲ ਵਿਚ ਸੀਗਾ, ਪਰ ਉਹ ਚੁੱਪ ਕਰਕੇ ਬੈਠਾ ਸੀ, ਪਰ ਚੜਤ ਸਿੰਘ ਨੂੰ ਗੁੱਸਾ ਚੜਿਆ। ਉਹਦੀ ਉਮਰ ਉਦੋਂ 16 ਸਾਲ ਦੀ ਸੀ। ਚੜਤ ਸਿੰਘ ਨੂੰ ਜਦੋਂ ਗੁੱਸਾ ਚੜਿਆ ਉਹ ਖਲੋ ਗਿਆ ਉੱਠ ਕੇ।
ਤਾਜ ਬੰਦੂਕ ਆਗੇ ਤੁਰਿਓ ਗਹਿ ਖੰਡੋ ਹੱਥ ਮੋਸ,
ਉਹਨੇ ਆਪਣੀ ਬੰਦੂਕ ਵੀ ਇੱਕ ਸਿੰਘ ਨੂੰ ਫੜਾ ਦਿੱਤੀ, ਕਹਿੰਦੇ ਆ ਲਓ ਬੰਦੂਕ, ਉਹ ਜੋ ਪਠਾਨ ਮੰਗਦੇ ਅਸੀਂ ਉਹੀ ਉਹਦੀ ਇੱਛਾ ਪੂਰੀ ਕਰਨ ਚੱਲੇ। 16 ਕੁ ਸਾਲ ਦਾ ਇਹ ਨੌਜਵਾਨ ਭੁਚੰਗੀ, ਅਜੇ ਦਾੜੀ ਵੀ ਕੋਈ ਨੀ ਸੀ ਆਈ ਮੂੰਹ ਤੇ, ਆਪਣਾ ਘੋੜਾ ਖੋਲਣ ਲੱਗਾ।
ਜਾਓ ਪਈ ਤਬ ਸੁੱਖਾ ਸਿੰਘ ਬਾਤ ਵਿਚਾਰੀ,
ਜਦੋਂ ਇਹ ਨੌਜਵਾਨ ਜਿਹਦੇ ਅਜੇ ਮੂੰਹ ਤੇ ਦਾੜੀ ਵੀ ਕੋਈ ਨੀ ਸੀ, ਕੂੜਾ ਜਿਹਾ ਬੱਚਾ ਘੋੜਾ ਲੈ ਕੇ ਤੁਰਨ ਲੱਗਾ, ਤੇ ਸੁੱਖਾ ਸਿੰਘ ਨੇ ਸੋਚਿਆ
ਇਹ ਬਾਲਕ ਕਬ ਮਾਰੇ ਕੰਧਾਰੀ,
ਇਹ ਬਾਲਕ ਵਿਚਾਰਾ ਬੱਚਾ ਇਹ ਕਦੋਂ ਉਹਨਾਂ ਪਠਾਣਾ ਨੂੰ ਮਾਰ ਸਕਦਾ, ਉਹ ਐਡੇ ਐਡੇ ਗਿਰਜੇ ਐਡੇ ਐਡੇ ਪਠਾਨ ਹਨ ਦੁੰਬੇ ਖਾਣ ਵਾਲੇ
ਉਸ ਕੀ ਦੇਹ ਲੋਹ ਸੈ ਮੜੀ
ਉਹਨਾਂ ਦੀ ਸਾਰੀ ਦੇਹ ਹੀ ਲੋਹੇ ਨਾਲ ਮੜੀ ਹੈ ਸਿਰ ਤੇ ਲੋਹਾ ਛਾਤੀ ਤੇ ਲੋਹਾ ਸਾਰੇ ਸਰੀਰ ਤੇ ਲੋਹਾ ਹੀ ਲੋਹਾ ਮੜਿਆ ਹੋਇਆ ਉਹਨਾਂ ਨੇ
ਉਸ ਕੇ ਸਕੈ ਨਾ ਇਹ ਕੱਟ ਕੜੀ
ਉਹਨਾਂ ਦੀ ਸੰਜੋਹ ਦੀ ਤਾਂ ਕੜੀ ਵੀ ਨੀ ਕੱਟੀ ਜਾਣੀ ਲੋਹੇ ਦੀਆਂ ਜਿਹੜੀਆਂ ਸੰਜੋਹਾਂ ਹੁੰਦੀਆਂ ਸਨ ਉਹਨਾਂ ਨੂੰ ਤਲਵਾਰਾਂ ਵੱਢ ਕੇ ਲੰਘ ਜਾਂਦੀਆਂ ਸੀ ਬਲ ਬਲ ਹੁੰਦਾ ਸੀ ਤਾਂ ਹੀ ਮਾਰਦੇ ਸੀਗੇ ਇਹ ਬੱਚਾ ਹੈ ਇਹ ਬੱਚੇ ਦੀ ਤਲਵਾਰ ਭਲਾ ਕਿੱਥੇ ਚੱਲੇਗੀ ਉਹਨਾਂ ਦੇ ਸਾਹਮਣੇ ਉਹ ਤਾਂ ਬੜੇ ਜਵਾਨ ਹਨ
ਉਹ ਖਾ ਜਾਵੇ ਦੁੰਬਾ ਸਾਰਾ
ਉਹ ਐਡੇ ਜਵਾਨ ਨੇ ਵੀ ਦੁੰਬਾ ਸਾਰਾ ਖਾ ਜਾਂਦੇ ਯਾਨੀ 15 ਸ਼ੇਰ ਦਾ ਬੱਕਰਾ ਕੱਲੇ ਖਾ ਜਾਂਦੇ
ਹਮ ਸਿੰਘਣ ਸਾਗ ਪਾਤ ਗੁਜਾਰਾ
ਸਾਡਾ ਤੇ ਖਾਲਸੇ ਦਾ ਸਾਗ ਪਾਤ ਨਾਲ ਗੁਜਾਰਾ ਹੈ ਸਾਡੇ ਕੋਲ ਇੰਨੀ ਚੰਗੀ ਖੁਰਾਕ ਨਹੀਂ ਇੰਨੀ ਸਾਡੇ ਸਰੀਰ ਚ ਸ਼ਕਤੀ ਨਹੀਂ ਵੀ ਅਸੀਂ ਉਹਨਾਂ ਦਾ ਤਾ ਝੱਲ ਸਕੀਏ
ਛੇੜ ਘੋੜਾ ਉਨ ਚੜ ਸਿੰਘ ਗਹਿਓ
ਜਦੋਂ ਚੜ੍ਹਦ ਸਿੰਘ ਘੋੜੇ ਤੇ ਚੜ੍ਹਨ ਲੱਗਾ ਨਾ ਸੁਖਾ ਸਿੰਘ ਨੇ ਆ ਕੇ ਬਾਗ ਫੜ ਲਈ ਘੋੜਾ ਰੋਕ ਲਿਆ ਉਹ ਜੰਗੀਆਂ ਕੀ ਕਰਦਾ ਕਿੱਥੇ ਚੱਲਿਆ ਤੂੰ ਹਾਂਜੀ
ਯਹ ਗਿਲ ਜੋ ਤੈਂ ਕਬ ਮਾਰ ਲਿਓ
ਉਹ ਭਜੰਗੀਆ ਬੱਚਾ ਬੇਟਾ ਉਹ ਕਿੱਡੇ ਵੱਡੇ ਜਵਾਨ ਨੇ ਉਹ ਤੇਰੇ ਤੋਂ ਕਿੱਥੇ ਮਾਰੇ ਜਾਣਗੇ ਤੂੰ ਉਹਨਾਂ ਨੂੰ ਕਿਵੇਂ ਮਾਰ ਲਏਗਾ ਕੋਈ ਸੌਖਾ ਕੰਮ ਹੈ ਉਹਨਾਂ ਨੂੰ ਮਾਰ ਲੈਣਾ ਬੜਾ ਮੁਸ਼ਕਿਲ ਹੈ
ਤੁਮ ਤੇ ਚੌਗਣ ਤਾਹੇ ਸਰੀਰ
ਉਹ ਬੇਟਾ ਉਹਨਾਂ ਦਾ ਸਰੀਰ ਤੇਰੇ ਨਾਲ ਚੌਗਣਾ ਹੈ ਤੇਰੇ ਨਾਲੋਂ ਚਾਰ ਗੁਣਾ ਉਹਨਾਂ ਦੇ ਸਰੀਰ ਚ ਤਾਕਤ ਹੈ ਤੂੰ ਤੇ ਉਹਨਾਂ ਦੇ ਸਾਹਮਣੇ ਇੱਕ ਬਚੂੰਗੜਾ ਜਿਹਾ ਹੈ ਬੱਚਾ ਜਿਹਾ ਇਹਨੂੰ ਤੇ ਇੱਕ ਹੱਥ ਨਾਲ ਫੜ ਕੇ ਬਿਠਾ ਛੱਡਣਗੇ ਉਹ ਐਡੇ ਜਵਾਨ ਹਨ ਉਹ
ਕਬ ਤੁਦ ਤੇਗ ਸਕੈ ਉਸ ਚੀਰ
ਤੇਰੀ ਤਲਵਾਰ ਉਹਨਾਂ ਦੇ ਸਰੀਰ ਨੂੰ ਕਿੱਥੇ ਚੀਰ ਸਕੇਗੀ ਉਹਨਾਂ ਦੇ ਤਾਂ ਲੋਹੇ ਦੀ ਉੱਤੇ ਜਿਹੜੀਆਂ ਕੜੀਆਂ ਨੇ ਉਹ ਨੀ ਵੱਢੀਆਂ ਜਾਣੀਆਂ ਤੇਰੇ ਕੋਲੋਂ
ਮਨ ਪੰਜ ਸੱਤ ਉਹਨੇ ਲੋਹ ਚਾਇਓ
ਪੁੱਤਰ ਬੇਟਾ ਉਹਨਾਂ ਨੇ ਤਾਂ ਪੰਜ ਮਣ ਦਾ ਪਿੰਡੇ ਦੇ ਲੋਹਾ ਹੀ ਚੁੱਕਿਆ ਹੋਇਆ ਪੰਜ ਸੱਤ ਮਣ ਉਹਨੇ ਲੋਹਾ ਚਾਇਓ ਪੰਜ ਸੱਤ ਮਣ ਲੋਹਾ ਚੁੱਕੀ ਫਿਰਦਾ ਜਿਹੜਾ ਬੰਦਾ ਉਹ ਕਿੱਡਾ ਕੁ ਜਵਾਨ ਹੋਏਗਾ ਉਹਦੇ ਘੋੜੇ ਤੇ ਵੀ ਲੋਹੇ ਦੀ ਪਾਖਰ ਹੈ ਸਿਰ ਤੇ ਲੋਹੇ ਦਾ ਟੋਪ ਹੈ ਪਿੰਡੇ ਤੇ ਸੰਜੋਹ ਹੈ ਸਾਰੇ ਤੇ ਸ਼ਸਤਰ ਵੀ ਉਹਨੇ ਕਿੰਨੇ ਹੀ ਚੁੱਕੇ ਹੋਏ ਬੰਦੂਕ ਤਲਵਾਰ ਬਰਛਾ ਸਾਰਾ ਕੁਝ ਨਾਲ ਹੈ ਐਡੇ ਕਰੜੇ ਸਰੀਰ ਵਾਲੇ ਨੂੰ ਪੁੱਤਰ ਤੂੰ ਕਿਵੇਂ ਮਾਰੇਗਾ
ਸਹਿਤ ਘੋੜੋ ਉਸ ਫੁਲਾਦ ਮੜਾਇਓ
ਚੜ੍ਹ ਸਿੰਘ ਉਹਦਾ ਸਰੀਰ ਬਹੁਤ ਲੋਹੇ ਨਾਲ ਮੜਿਆ ਘੋੜਾ ਵੀ ਲੋਹੇ ਨਾਲ ਮੜਿਆ ਫੁਲਾਦ ਨਾਲ ਕਿੱਥੇ ਮਾਰੇਗਾ ਤੂੰ
ਬੋਝ ਚੱਕਾ ਉਹ ਮਨ 20 30
ਉਹ ਤੇ 20 ਮਨ ਭਾਰ ਚੁੱਕ ਲੈਂਦੇ ਇੰਨੇ ਜਵਾਨ ਨੇ ਉਹਨਾਂ ਦੇ ਡੋਲਿਆਂ ਚ ਇੰਨੀ ਤਾਕਤ ਹੈ ਵੀ 20 ਮਨ ਨੂੰ ਤੇ ਉਹ ਕੁਝ ਸਮਝਦੇ ਹੀ ਨਹੀਂ ਜਿਹੜੇ 25 30 ਮਨ 20 ਮਨ ਭਾਰ ਚੁੱਕ ਲੈਂਦੇ ਹੈ ਉਹਨਾਂ ਨੂੰ ਕਾਕਾ ਤੂੰ ਕਿਵੇਂ ਮਾਰੇਗਾ ਤੇਰਾ ਤੇ ਆਪਣਾ ਹੀ ਇੰਨਾ ਵਜਨ ਹੈ ਸਾਰਾ ਮਨ ਡੇਢ ਮਨ ਹੋਊਗਾ ਕਿਉਂਕਿ 16 ਸਾਲ ਦੀ ਉਮਰ ਚ ਬੱਚੇ ਦੀ ਕਿੰਨੀ ਕੁ ਉਮਰ ਹੁੰਦੀ ਚੜ੍ਹਦ ਸਿੰਘ 16 ਸਾਲ ਦਾ ਸੀ ਉਦੋਂ ਹਾਂਜੀ
ਦੌੜ ਥੱਕੈ ਨਹਿ ਸੌ ਕੋਹ ਲੀਸ
ਉਹ ਜਿਹੜੇ ਪਠਾਨ ਨੇ 100-100 ਮੀਲ ਰਾਤੀ ਦੌੜ ਲੈਂਦੇ ਥੱਕਦੇ ਨਹੀਂ ਜਿਨ੍ਹਾਂ ਦੀ ਦੌੜ ਹੀ 100-100 ਮੀਲ ਦੀ ਹੈ ਥੱਕਦੇ ਨਹੀਂ ਜਿਹੜੇ ਲੋਹੇ ਨਾਲ ਹੀ ਮੜੇ ਪਏ ਨੇ ਦੁੰਬੇ ਖਾਂਦੇ ਨੇ ਬੱਚਾ ਤੂੰ ਉਹਨਾਂ ਨੂੰ ਕਿਵੇਂ ਮਾਰੇਗਾ
ਇਸੇ ਜ਼ੋਰ ਵਹਿ ਲੜੈ ਤਲਵਾਰੀ
ਉਹ ਇਸੇ ਕਰਕੇ ਤਾਂ ਤਲਵਾਰ ਦੀ ਲੜਾਈ ਲੜਦੇ ਪਏ ਵੀ ਉਹਨਾਂ ਦੇ ਜ਼ੋਰ ਹੈ ਉਹਨਾਂ ਨੂੰ ਪਤਾ ਵੀ ਗੋਲੀ ਨਾਲ ਅਸੀਂ ਨੀ ਡਾਹ ਦੇਣੀ ਅਸੀਂ ਥਾਂ ਮਾਰ ਦੇਣਾ ਚੁੱਕ ਕੇ ਪਰੇ ਪਰ ਉਹ ਤਲਵਾਰ ਨਾਲ ਤਾਂ ਲੜਦੇ ਆ ਵੀ ਸਿੱਖਾਂ ਚ ਇੰਨੀ ਤਾਕਤ ਨਹੀਂ ਤਲਵਾਰ ਦੇ ਨਾਲ ਸਾਡੇ ਨਾਲ ਲੜ ਲੈਣ ਇਸ ਜ਼ੋਰ ਕਰਕੇ ਆਪਣੇ ਸਰੀਰ ਦੀ ਤਾਕਤ ਕਰਕੇ ਉਹ ਸਾਡੇ ਨਾਲ ਤਲਵਾਰ ਨਾਲ ਲੜਨਾ ਚਾਹੁੰਦੇ
ਤੈ ਬਾਲਕ ਨਹਿ ਬਾਤ ਵਿਚਾਰੀ
ਤੂੰ ਅਜੇ ਬਾਲਕ ਹੈ ਬੱਚਾ ਹੈ ਤੈਨੂੰ ਇਹਨਾਂ ਗੱਲਾਂ ਦਾ ਅਜੇ ਪਤਾ ਨਹੀਂ ਭਜੰਗੀਆ
ਦੋਹਰਾ ਸੁਣਤ ਚੜ੍ਹਤ ਸਿੰਘ ਤੇਹ ਕਹੀ ਅਹ ਸਤ ਇਹ ਬਾਤ
ਇਹ ਸੁਣ ਕੇ ਬਾਬਾ ਚੜ੍ਹਤ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਹੋਏ ਚੜ੍ਹਤ ਸਿੰਘ ਦਾ ਪਿਤਾ ਨੌਧ ਸਿੰਘ ਹੋਇਆ ਤੇ ਨੌਧ ਸਿੰਘ ਦੇ ਪਿਤਾ ਬੁੱਢਾ ਸਿੰਘ ਹੋਏ ਇਹ ਬੁੱਢਾ ਸਿੰਘ ਕਹਿੰਦੇ 10ਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਸੀ ਇਹ ਉਹਦਾ ਪੋਤਰਾ ਬੁੱਢਾ ਸਿੰਘ ਦਾ ਤੇ ਇਹ 4-5 ਪੀੜੀਆਂ ਦੇਖੋ ਜੰਗਾਂ ਵਿੱਚ ਹੀ ਲੰਘੀਆਂ ਸ਼ੇਰੇ ਪੰਜਾਬ ਐਵੇਂ ਬਾਦਸ਼ਾਹ ਨਹੀਂ ਬਣਿਆ ਚੜ੍ਹਤ ਸਿੰਘ ਨੂੰ ਵਰ ਹੋਇਆ ਸੀ ਪੰਥ ਖਾਲਸੇ ਦਾ ਵੀ ਤੇਰੇ ਘਰ ਚ ਬਾਦਸ਼ਾਹੀ ਆਵੇਗੀ ਤੇ ਤਾਂ ਹੀ ਉਹਨਾਂ ਦੇ ਘਰ ਬਾਦਸ਼ਾਹੀ ਆਈ ਆ ਆਖੋ ਸ੍ਰੀ ਵਾਹਿਗੁਰੂ ਸੋ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਉਹ ਉਦੋਂ 16 ਸਾਲ ਦਾ ਸੀ ਤੇ ਉਹਨੂੰ ਜਦੋਂ ਬਾਬਾ ਸੁੱਖਾ ਸਿੰਘ ਨੇ ਸਮਝਾਇਆ ਨਾ ਵੀ ਪੁੱਤਰ ਤੂੰ ਅਜੇ ਭਚੰਗੀ ਹੈ ਛੋਟਾ ਹੈ ਉਹ ਬੜੇ ਡਾਢੇ ਹੈ ਅੱਗੋਂ ਚੜ੍ਹਤ ਸਿੰਘ ਕਹਿੰਦਾ ਜਥੇਦਾਰ ਜੀ ਗੱਲ ਇਸ ਤਰ੍ਹਾਂ ਹੈ
ਪਰ ਸਹਿਓ ਅਸਾਂ ਤੇ ਜਾਤ ਨਹਿ ਸਨਮੁਖ ਤੁਰਕ ਗਰ ਬਾਤ
ਇਹ ਗੱਲ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਬਾਬਾ ਸੁੱਖਾ ਸਿੰਘ ਜੀ ਤੁਸੀਂ ਸਿਆਣੇ ਹੋ ਮੈਨੂੰ ਪਤਾ ਉਹ ਵਾਕਿਆ ਮੈਨੂੰ ਵੀ ਪਤਾ ਕਿ ਡਾਢੇ ਹੈ ਉਹਨਾਂ ਦੇ ਸਰੀਰ ਬੜੇ ਤਗੜੇ ਹੈ, ਉਹਨਾਂ ਦੀ ਖੁਰਾਕ ਬੜੀ ਹੈ, ਉਹਨਾਂ ਦੀ ਵਰਜਿਸ਼ ਬੜੀ ਹੈ, ਉਹਨਾਂ ਦਾ ਸ਼ਸਤਰ ਵਿਦਿਆ ਚ ਅਭਿਆਸ ਬੜਾ ਹੈ, ਮੇਰੇ ਤੋਂ ਵਾਕਿਆ ਹੀ ਉਹ 8 ਗੁਣਾ ਤਗੜੇ ਨੇ। ਪਰ ਮੇਰੇ ਤੋਂ ਇਹ ਤਾਂ ਨੀ ਦੱਸਿਆ ਜਾਂਦਾ ਵੀ ਉਹ ਸਾਡੇ ਖਾਲਸੇ ਪੰਥ ਨੂੰ ਲਾਹਨਤ ਪਾ ਜਾਣ, ਉਹ ਕਹਿ ਦੇਣ ਧ੍ਰਿਗ ਖਾਲਸਾ ਪੰਥ ਮਾਤ। ਇਹ ਕਿਵੇਂ ਸੁਣ ਲਈਏ? ਅਸੀਂ ਪੰਥ ਦੇ ਉੱਤੇ ਕਿਸੇ ਨੂੰ ਕਿੰਤੂ ਨੀ ਕਰਨ ਦੇਣਾ ਚਾਹੁੰਦੇ, ਇਹ ਨੀ ਬਰਦਾਸ਼ਤ ਕਰ ਸਕਦੇ ਵੀ ਕੋਈ ਖਾਲਸੇ ਪੰਥ ਨੂੰ ਵੰਗਾਰ ਜਾਵੇ। ਹਾਂਜੀ,
ਚਾਉ ਪਈ ਖੋਟੋ ਵਚਨ ਵਹਿ ਮੁਖੋ ਉਚਾਰੀ।
ਬਾਬਾ ਜੀ ਤੁਹਾਡੇ ਸਾਹਮਣੇ ਸਾਰੇ ਪੰਥ ਨੂੰ ਲਲਕਾਰ ਕੇ ਗਏ ਨੇ, ਖੋਟਾ ਕਹਿ ਕੇ, ਖੋਟੇ ਵਚਨ ਕਹਿ ਕੇ ਗਏ ਨੇ।
ਹਮ ਜੀਵਤ ਵਹਿ ਪੰਥ ਤਰਕਾਰੀ।
ਸਾਡੇ ਜਿਉਂਦਿਆਂ ਖਾਲਸੇ ਦੇ ਪੰਥ ਨੂੰ ਕੋਈ ਲਾਹਨਤ ਪਾਵੇ, ਕੋਈ ਤਿਦਕਾਰ ਪਾਵੇ, ਫਿਰ ਸਾਡਾ ਜਿਉਣਾ ਕਾਹਦੇ ਵਾਸਤੇ ਹੈ? ਕਿ ਕੈਸਾ ਜਿਉਣਾ ਹੈ? ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਹਾਂਜੀ,
ਪੰਥ ਨਿੰਦਿਆ ਹਮ ਸੁਣੇ ਕੇ ਮਕਾਨ।
ਅਸੀਂ ਖਾਲਸੇ ਪੰਥ ਦੀ ਨਿੰਦਾ ਕਿਵੇਂ ਸੁਣ ਲਈਏ ਕੰਨਾਂ ਨਾਲ?
ਇਮ ਕਰ ਮੈਂ ਲਰਤ ਜੋ ਪ੍ਰਾਣ।
ਇਸ ਤਰ੍ਹਾਂ ਕਰਕੇ ਅਸੀਂ ਤਾਂ ਲੜਾਂਗੇ ਤੇ ਸ਼ਹੀਦੀ ਪਾਵਾਂਗੇ, ਪਰ ਘੱਟੋ ਘੱਟ ਉਹਨਾਂ ਨੂੰ ਇਹ ਤਾਂ ਪਤਾ ਲੱਗ ਜਾਏਗਾ ਕਿ ਸਿੰਘ ਡਰਨ ਵਾਲੇ ਨਹੀਂ ਹਨ।
ਦੋਹਰਾ ਮਾਰਨ ਮਰਨ ਹੱਥ ਸਤ ਗੁਰੂ ਹਮ ਹੱਥ ਉਦਮ ਆਹੀ।
ਗੁਰੂ ਸਿੰਘ ਕਹਿੰਦਾ, ਬਾਬਾ ਸੁੱਖਾ ਸਿੰਘ ਜੀ ਮਾਰਨਾ ਮਰਨਾ ਤੇ ਗੁਰੂ ਸਾਹਿਬ ਦੇ ਹੱਥ ਹੈ, ਪਤਾ ਨੀ ਕਿਹਦੇ ਪ੍ਰਾਣ ਬਚਣੇ ਆ ਕਿਹਦੇ ਜਾਣੇ ਆ। ਸਾਡਾ ਕੰਮ ਤਾਂ ਲੜਨਾ ਹੈ, ਮੈਂ ਤਾਂ ਜਾ ਕੇ ਲੜਾਂਗਾ, ਜੇ ਮੈਨੂੰ ਮਾਰ ਦਿੱਤਾ ਤਾਂ ਮੈਂ ਸ਼ਹੀਦੀ ਪਾ ਗਿਆ ਸਮਝੋ, ਜੇ ਉਹਨੂੰ ਮੈਂ ਮਾਰ ਲਿਆ ਤਾਂ ਮੋਰਚਾ ਫਤਿਹ ਹੈ, ਤੁਸੀਂ ਮੈਨੂੰ ਜਾਣ ਦਿਓ। ਹਾਂਜੀ,
ਦੇਖ ਸਕੈ ਨਹਿ ਦੁਸ਼ਟ ਇਮ ਪਰੈ ਇਸੈ ਪਰ ਧਾਈ।
ਚੜਨ ਸਿੰਘ ਕਹਿਣ ਲੱਗਾ, ਮੈਂ ਦੇਖ ਨੀ ਸਕਦਾ ਵੀ ਦੁਸ਼ਟ ਖਾਲਸੇ ਪੰਥ ਦੇ ਸਾਹਮਣੇ ਵੰਗਾਰਦੇ ਰਹਿਣ ਤੇ ਖਾਲਸਾ ਸੁੱਤਾ ਰਹੇ। ਹਾਂਜੀ,
ਜੈਸੇ ਤਨਕ ਸੋ ਹਰ ਭਜਨ ਗਾਰੇ ਘਨੋ ਸੋ ਅਪਾਪ।
ਜਿਵੇਂ ਕਹਿੰਦੇ ਭਜਨ ਪਰਮਾਤਮਾ ਦਾ ਛੋਟਾ ਜਿਹਾ ਹੁੰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੱਖਰ ਚਾਰ ਹੀ ਨੇ ਪਰ ਕਰੋੜਾਂ ਪਾਪ ਖਤਮ ਹੋ ਜਾਂਦੇ ਜਦੋਂ ਵਾਹਿਗੁਰੂ ਕਹੀਦਾ। ਤਨਕ ਮੈਨੇ ਥੋੜਾ ਜਿਹਾ, ਹੀਰਾ ਹੁੰਦਾ ਤੇ ਛੋਟਾ ਜਿਹਾ ਪਰ ਮੁੱਲ ਬੜਾ ਹੁੰਦਾ ਉਹਦਾ। ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦਾ ਜਿਹੜਾ ਭਜਨ ਹੈ ਇਹ ਬੜੇ ਪਾਪਾਂ ਨੂੰ ਕੱਟ ਦਿੰਦਾ ਹੈ।
ਤੈਸੇ ਮਾਰੋ ਪਠਾਨ ਯਹ ਸਤਿਗੁਰ ਕੇ ਪ੍ਰਤਾਪ।
ਜਿਵੇਂ ਨਾਮ ਬੰਦਗੀ ਸਿਮਰਨ ਵਾਹਿਗੁਰੂ ਆਖਿਆ ਪਾਪਾਂ ਨੂੰ ਖਤਮ ਕਰ ਦਿੰਦਾ, ਏਦਾਂ ਮੈਂ ਛੋਟਾ ਜਿਹਾ ਹਾਂ, ਦਿਸਦਾ ਤਾਂ ਮੈਂ ਛੋਟਾ ਜਿਹਾ, 16 ਸਾਲ ਮੇਰੀ ਉਮਰ ਹੈ, ਪਰ ਜੇ ਮੈਂ ਤੇਗ ਚਲਾਵਾਂਗਾ ਨਾ ਗੁਰੂ ਦੀ ਕਿਰਪਾ ਨਾਲ ਉਸ ਗਿਰ ਜਿਹੜਾ ਸਿਰ ਲਾ ਕੇ ਆਵਾਂਗਾ। ਹਾਂਜੀ,
ਜਾਓ ਭਾਈ ਕਹਿਓ ਸੁੱਖਾ ਸਿੰਘ ਧੰਨ ਤੂੰ ਬਾਲ।
ਇਹ ਸੁਣ ਕੇ ਬਾਬਾ ਸੁੱਖਾ ਸਿੰਘ ਜੀ ਕਹਿਣ ਲੱਗੇ, ਭਚੰਗੀਆ ਧੰਨ ਹੈ ਤੂੰ, ਧੰਨ ਤੂੰ ਬਾਲ, ਭਚੰਗੀਆ ਬੱਚਿਆ ਬੇਟਾ ਤੂੰ ਧੰਨ ਹੈ, ਤੈਨੂੰ ਧੰਨ ਕਹੀਏ। ਹਾਂਜੀ,
ਤੂੰ ਖੜੋ ਦੇਖ ਅਬ ਸਾਡੀ ਚਾਲ।
ਹੁਣ ਤੂੰ ਖਲੋ ਜਾ, ਹੁਣ ਤੂੰ ਸਾਨੂੰ ਵੇਖਣ ਦੇ ਖੇਡ, ਤੂੰ ਖੜਾ ਹੋ ਕੇ ਵੇਖ ਤਮਾਸ਼ਾ, ਹੁਣ ਸਾਡੀ ਚਾਲ ਵੇਖ ਫਿਰ ਤੂੰ। ਹਾਂਜੀ,
ਸੁੱਖਾ ਸਿੰਘ ਭੀ ਸੰਜੋਏ ਮੰਗਾਇਓ।
ਸੁੱਖਾ ਸਿੰਘ ਕਹਿਣ ਲੱਗਾ, ਚੜ ਸਿਆ ਤੂੰ ਜੇ ਕੰਮ ਕਰਨਾ ਤੇ ਉਹ ਫਲਾਣੇ ਦਰਖਤ ਦੇ ਥੱਲੇ ਨਾ, ਮੈਂ ਇੱਕ ਪਠਾਨ ਮਾਰ ਕੇ ਤੇ ਉਹਦੀ ਸੰਜੋਹ ਦੱਬੀ ਹੋਈ ਹੈ, ਗੁਪਤ ਕੀਤੀ ਹੋਈ ਹੈ, ਕਿਉਂਕਿ ਸੰਜੋਹਾਂ ਜਿਹੜੀਆਂ ਸੀ ਉਹ ਆਪਣੇ ਕੋਲ ਤੇ ਹੁੰਦੀਆਂ ਕੋਈ ਨੀ ਸੀ, ਉਹਨਾਂ ਕੋਲ ਖੋਣੀਆਂ ਪੈਂਦੀਆਂ ਸੀ। ਕਹਿੰਦਾ ਇੱਕ ਪਠਾਨ ਮੈਂ ਸੋਧਿਆ ਸੀ ਕਿਤੇ ਮੇਲ ਲਿਕੇ ਆ ਗਿਆ ਸੀ ਤੇ ਮੈਂ ਉਹਨੂੰ ਮਾਰ ਕੇ ਤੇ ਉਹਦੀ ਸੰਜੋਹ ਗੁਪਤ ਕੀਤੀ, ਉਹ ਫਲਾਣੇ ਦਰਖਤ ਦੇ ਥੱਲੇ ਪਈ, ਚੁੱਕ ਕੇ ਲਿਆ, ਭੱਜ ਕੇ ਗਿਆ ਚੜ੍ਹਤ ਸਿੰਘ, ਬੜੀ ਖੁਸ਼ੀ ਨਾਲ ਉਹ ਸੰਜੋਹ ਪੱਟ ਕੇ ਲਿਆਇਆ ਤੇ ਸਾਰੀ ਸੰਜੋਹ ਜਿਹੜੀ ਪਠਾਨ ਪਿੰਡੇ ਦੇ ਪਾਉਂਦੇ ਸੁੱਖਾ ਸਿੰਘ ਨੇ ਪਾ ਲਈ। ਹਾਂਜੀ,
ਦਸਤ ਦਸਤਾਨੇ ਸਿਰ ਟੋਪ ਟਿਕਾਇਓ।
ਉਹ ਸਿਰ ਦੇ ਉੱਤੇ ਵੀ ਉਹਨੇ ਲੋਹੇ ਦਾ ਉਹ ਸੰਜੋਹ ਦਾ ਟੋਪ ਹੁੰਦਾ, ਹੱਥ ਵਿਚ ਲੋਹੇ ਦੀਆਂ ਦਸਤਾਨੇ ਹੁੰਦੇ ਆ ਤੇ ਸਾਰੇ ਪਿੰਡੇ ਦੇ ਲੋਹੇ ਦੀ ਜਾਲੀ ਵਾਲਾ ਕੁੜਤਾ ਹੁੰਦਾ, ਉਹ ਪਾ ਕੇ ਭਾਈ ਸੁੱਖਾ ਸਿੰਘ ਜੀ ਤਿਆਰ ਹੋ ਗਏ।
ਪਾਖਰ ਮੰਗਾਏ ਘੋੜੇ ਪੈ ਡਾਰੀ।
ਕਹਿੰਦੇ ਪਾਖਰ ਵੀ ਸੀਗੀ ਉਸੇ ਪਠਾਨ ਤੋਂ ਖੋਈ ਹੋਈ, ਉਹ ਘੋੜੇ ਦੇ ਉੱਤੇ ਪੂਰੇ ਝੁੱਲ ਪੈ ਜਾਂਦੀ ਹੈ ਲੋਹੇ ਦੀ, ਉਹਦੇ ਉੱਤੇ ਵਾਰ ਨੀ ਲੱਗਦਾ, ਘੋੜਾ ਵੀ ਸੇਵ ਰਹਿੰਦਾ, ਘੋੜੇ ਦੇ ਉੱਤੇ ਵੀ ਫਿਰ ਲੋਹੇ ਦੀ ਸੰਜੋਹ ਪਾ ਲਈ, ਪਾਖਰ ਪਾ ਲਈ।
ਲੀਨੀ ਥੀ ਗਿਲਜਨ ਕੋ ਮਾਰੀ।
ਉਹ ਗਿਲਜੇ ਪਠਾਨ ਮਾਰ ਕੇ ਹੀ ਸੁੱਖਾ ਸਿੰਘ ਨੇ ਖੋਈ ਸੀ, ਕਿਤੇ ਗੁਪਤ ਕਰਕੇ ਰੱਖੀ ਹੋਈ ਸੀ, ਜਦੋਂ ਲੋੜ ਪਵੇਗੀ ਉਦੋਂ ਵਰਤ ਲਾਂਗੇ।
ਚੜ੍ਹਤ ਸਿੰਘ ਤਿਸ ਅੰਗ ਪਹਿਰਾਇਓ।
ਬਾਬੇ ਚੜ੍ਹਤ ਸਿੰਘ ਜੀ ਹੋਰੀ ਉਦੋਂ ਭਚੰਗੀ ਸਨ, ਉਹਨਾਂ ਨੇ ਆਪਣੇ ਹੱਥੀ ਆਪਣੇ ਜਰਨੈਲ ਭਾਈ ਸੁੱਖਾ ਸਿੰਘ ਨੂੰ ਸਜਾਇਆ, ਕਿਉਂਕਿ ਜਦੋਂ ਸੰਜੋਹ ਪਾਈ ਦੀ ਹੈ ਨਾਲ ਦੂਜਾ ਬੰਦਾ ਲੱਗਦਾ, ਉਹ ਪਿੱਛੋਂ ਅੱਗੋਂ ਸਿੱਧੀ ਕਰਕੇ ਪੂਰੀ ਉਹ ਸੰਜੋਹ ਕੱਸ ਦਿੱਤੀ ਉਹਦੇ ਸਰੀਰ ਦੇ ਉੱਤੇ।
ਘੋੜਾ ਸਿੰਘ ਕੋ ਖੂਬ ਸਜਾਇਓ।
ਬਾਬੇ ਸੁੱਖਾ ਸਿੰਘ ਘੋੜਾ ਵੀ ਬੜਾ ਕਮਾਲ ਦਾ ਰੱਖਦੇ ਸਨ, ਬਹੁਤ ਮਿਹਨਤ ਨਾਲ ਘੋੜੇ ਨੂੰ, ਆਪ ਭਾਵੇਂ ਭੁੱਖੇ ਰਹਿੰਦੇ ਸੀ ਸਿੰਘ, ਘੋੜਿਆਂ ਨੂੰ ਨੀ ਸੀ ਭੁੱਖਾ ਰਹਿਣ ਦਿੰਦੇ, ਘੋੜਿਆਂ ਨੂੰ ਤਿਆਰ ਪਰ ਤਿਆਰ ਰੱਖਦੇ ਸੀ। ਘੋੜਾ ਸਜਾ ਕੇ ਬੜਾ ਸੁੰਦਰ
ਲਈ ਸਿਰੋਹੀ ਦੋਏ ਕਰ ਨਮਸਕਾਰ
ਔਰ ਬੜੀ ਸੁੰਦਰ ਸਰੋਹ ਦੇਸ਼ ਦੀ ਫਣੀ ਫਲਾਤੀ ਤਲਵਾਰ ਨਮਸਕਾਰ ਕਰਕੇ ਗਾਤਰੇ ਪਾਈ
ਢਾਲ ਸੰਭਾਲ
ਔਰ ਗੈਂਡੇ ਦੀ ਢਾਲ ਸੰਭਾਲ ਕੇ ਗਾਤਰੇ ਪਾ ਲਈ
ਪੰਜ ਸਿੰਘਾਂ ਤੇ ਅਰਦਾਸ ਕਰਾਈ
ਅਰਦਾਸਾ ਕਰਾਇਆ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੇਨਤੀ ਕਰੋ ਕਿ ਸਤਿਗੁਰੂ ਕਲਗੀਧਰ ਪਿਤਾ ਜੀ ਕਿਰਪਾ ਕਰਨ ਮੋਰਚਾ ਫਤਿਹ ਹੋਵੇ
ਭਗਉਤੀ ਸਿੰਘਣ ਸਹਾਈ
ਸ੍ਰੀ ਭਗਉਤੀ ਜੀ ਸਹਾਏ ਇਹ ਜੋ ਸ਼ਸਤਰ ਭਗਉਤੀ ਆਦਿ ਸ਼ਕਤੀ ਕਾਲ ਪੁਰਖ ਦੀ ਹੈ ਅੱਜ ਕੱਲ ਕਈ ਲੋਕ ਸ਼ੰਕਾ ਕਰਦੇ ਜੀ ਦੇਵੀਆਂ ਦੀ ਗੱਲ ਕਹੀ ਹੈ ਸਾਧ ਸੰਗਤ ਜੀ ਭਗਉਤੀ ਨਾਮ ਸ਼ਕਤੀ ਦਾ ਜਿਸ ਤੋਂ ਸੰਸਾਰ ਪੈਦਾ ਹੋਇਆ ਇਹ ਮਾਤਾ ਹੈ ਸਾਰੇ ਸੰਸਾਰ ਦੀ ਗੁਰਦੇਵ ਮਾਤਾ ਗੁਰਦੇਵ ਪਿਤਾ ਉਹ ਭਗਉਤੀ ਸਾਡੇ ਅੰਗ ਸੰਗ ਰਵੇ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਇਹ ਅਰਥ ਭਗਉਤੀ ਨੂੰ ਅਰਥ ਧਿਆ ਕੇ ਗਾਤਰੇ ਪਾ ਲਿਆ
ਨਮਸਕਾਰ ਕਰ ਆਸਨ ਬਹਿਓ
ਨਮਸਕਾਰ ਕੀਤੀ ਘੋੜੇ ਨੂੰ ਪੁਰਾਤਨ ਮਰਜਾਦਾ ਜਦੋਂ ਸਿੰਘ ਘੋੜੇ ਤੇ ਚੜਦੇ ਨੇ ਉਹਨੂੰ ਨਮਸਕਾਰ ਕਰਦੇ ਕਿਉਂਕਿ ਭਾਈ ਬਿਧੀ ਚੰਦ ਸਾਹਿਬ ਜਦੋਂ ਘੋੜੇ ਲੈ ਕੇ ਆਏ ਨਾ ਛੇਵੇਂ ਪਾਤਸ਼ਾਹ ਦੇ ਤੇ ਕਿਲੇ ਵਿਚੋਂ ਲਾਹੌਰ ਦੇ ਕਿਲੇ ਚੋਂ ਤੇ ਉਹਨਾਂ ਨੇ ਘੋੜੇ ਨੂੰ ਨਮਸਕਾਰ ਕੀਤੀ ਸੀ ਕਿਉਂ ਕੀਤੀ ਸੀ ਵੀ ਇਹ ਗੁਰੂ ਸਾਹਿਬ ਦਾ ਘੋੜਾ ਹੈ ਮਹਾਰਾਜ ਘੋੜਾ ਤੁਹਾਡਾ ਮੈਂ ਇੱਥੇ ਬਹਿਣ ਲੱਗਾ ਮੈਨੂੰ ਮਾਫ਼ ਕਰਿਆ ਜੇ ਉਦੋਂ ਤੋਂ ਇਹ ਮਰਿਆਦਾ ਚੱਲੀ ਆਉਂਦੀ ਸਾਡੇ ਪੰਥ ਵਿਚ ਅਜੇ ਵੀ ਨਿਹੰਗ ਸਿੰਘਾਂ ਦੇ ਦਲਾਂ ਚ ਜਿਹੜੇ ਪੁਰਾਣੇ ਸਿੰਘ ਸਿਆਣੇ ਨੇ ਲਗਭਗ ਉਹ ਇੱਕ ਭਜੰਗੀਆਂ ਨੂੰ ਵੀ ਸਿਖਾ ਦਿੰਦੇ ਆ ਵੀ ਘੋੜੇ ਦੇ ਬਹਿਣ ਤੋਂ ਪਹਿਲਾਂ ਘੋੜੇ ਦੇ ਪੈਰੀ ਹੱਥ ਜ਼ਰੂਰ ਲਾਉਂਦੇ ਫਿਰ ਘੋੜੇ ਦੀ ਕਾਠੀ ਤੇ ਉਹ ਆਪਣਾ ਘੋੜਾ ਸਮਝ ਕੇ ਨਹੀਂ ਬਹਿੰਦੇ ਇਹ ਕਲਗੀਧਰ ਪਾਤਸ਼ਾਹ ਦਾ ਘੋੜਾ ਹੈ ਇਸ ਤਰ੍ਹਾਂ ਭਾਈ ਸੁਖਾ ਸਿੰਘ ਜੀ ਘੋੜੇ ਨੂੰ ਨਮਸਕਾਰ ਕਰਕੇ ਆਸਣ ਤੇ ਬਹਿ ਗਏ
ਸਗਨ ਬਾਂਛਿਓ ਤਬ ਦਹਨੇ ਭਇਓ
ਔਰ ਅਰਦਾਸ ਕੀਤੀ ਮਹਾਰਾਜ ਸਹਾਈ ਹੋਣਾ ਅੰਗ ਸੰਗ ਰਹਿਣਾ ਜਕਾਰਾ ਗਜਾਇਆ ਜ਼ੋਰ ਨਾਲ ਹਾਂਜੀ
ਦੇਖ ਸਿੰਘ ਕੋ ਦਿਲ ਭਇਓ ਹੁਸ਼ਿਆਰ
ਘੋੜੇ ਦੀ ਉਸ ਵੇਲੇ ਨੁਹਾਰ ਹੀ ਵੱਖਰੀ ਸੀ ਘੋੜੇ ਨੇ ਟਾਪਾਂ ਮਾਰੀਆਂ ਸਿੰਘ ਦਾ ਹੋਰ ਹੌਸਲਾ ਵੱਧ ਗਿਆ ਕਿਉਂਕਿ ਘੋੜਾ ਵੀ ਜਿਹੜਾ ਨਾ ਬੰਦੇ ਦੇ ਦਿਲ ਨਾਲ ਦਿਲ ਮਿਲਾ ਕੇ ਰੱਖਦਾ ਸਵਾਰ ਦੇ ਨਾਲ ਉਹ ਵੀ ਇਸ਼ਾਰਾ ਕਰ ਦਿੰਦਾ ਵੀ ਫਿਕਰ ਨਾ ਕਰ ਮੈਂ ਤੇਰੇ ਨਾਲ ਨਿਭ ਜਾਵਾਂਗਾ ਸ਼ਹੀਦ ਹੋ ਜਾਵਾਂਗਾ ਪਰ ਤੈਨੂੰ ਮੈਂ ਕਿਸੇ ਤਰ੍ਹਾਂ ਦੀ ਨਿਉਣ ਨਹੀਂ ਦੇਖਣ ਦਿਆਂਗਾ ਏਦਾਂ ਭਾਈ ਸੁਖਾ ਸਿੰਘ ਦਾ ਘੋੜਾ ਵੀ ਫੁੰਕਾਰਿਆ ਤੇ ਸਿੰਘ ਵੀ ਜਕਾਰਾ ਮਾਰ ਕੇ ਬੋਲਿਆ ਹਾਂਜੀ
ਜਨ ਆਗੇ ਗਿਲਜੋ ਭਇਓ ਮਾਰ
ਇਹ ਤਾਂ ਪਤਾ ਲੱਗ ਗਿਆ ਵੀ ਸਮਝੋ ਗਿਲਜਾ ਤੇ ਮਾਰਿਆ ਹੀ ਪਿਆ ਹੈ ਪਹਿਲਾਂ ਹੀ ਪਤਾ ਲੱਗ ਗਿਆ ਸਿੰਘ ਨੂੰ
ਦੋਹਰਾ ਜਬ ਸਿੰਘ ਘੋੜਾ ਤੋਰਿਆ ਔਰ ਸਗਨ ਭਇਓ ਚੰਗ
ਚੰਗੇ ਸਗਨ ਹੋ ਗਏ ਘੋੜਾ ਚੱਲਦਿਆਂ ਹੀ ਹਵਾ ਬੜੀ ਸੋਹਣੀ ਪਿੱਛੋਂ ਦੀ ਚੱਲੀ ਜੇ ਪਿੱਛੋਂ ਦੀ ਹਵਾ ਚੱਲੇ ਨਾ ਤੇ ਸਿੰਘ ਸਮਝਦੇ ਆ ਵੀ ਮੋਰਚਾ ਫਤਿਹ ਅੱਗੋਂ ਦੀ ਆਵੇ ਤੇ ਸਮਝੋ ਰੁਕਾਵਟ ਪਏਗੀ ਇਹ ਸਿਆਣੇ ਸਿੰਘਾਂ ਦੇ ਤਜਰਬੇ ਹੁੰਦੇ ਸਨ ਜੰਗ ਦੇ ਵਿਚ ਹਾਂਜੀ
ਵਿਚ ਬਰੇਤੀ ਜਾ ਖੜੂ ਅੱਧ ਦਰਿਆ ਵੈ ਲੰਗ
ਸਿੰਘ ਨੇ ਜਕਾਰਾ ਗਜਾ ਕੇ ਸਿੰਘਾਂ ਨੂੰ ਆਖਿਆ ਖਾਲਸਾ ਜੀ ਹੁਣ ਬਾਣੀ ਪੜੋ ਤੇ ਮੋਰਚਾ ਫਤਿਹ ਕਰਕੇ ਆਵਾਂਗਾ
ਚਾਉ ਪਈ ਸੁਖਾ ਸਿੰਘ ਚੜਤ ਸਿੰਘ ਸਮਝਾਇਓ
ਔਰ ਸੁਖਾ ਸਿੰਘ ਚੜਤ ਸਿੰਘ ਨੂੰ ਸਮਝਾ ਦਿੱਤਾ
ਔਰ ਪੰਥ ਵੀ ਪਿੱਛੇ ਹਟਾਇਓ
ਬਾਕੀ ਸਿੰਘਾਂ ਨੂੰ ਆਖਿਆ ਤੁਸੀਂ ਸਾਰੇ ਪਿੱਛੇ ਰਹੋ ਭਾਈ ਚੜਤ ਸਿੰਘ ਜੀ ਤੁਸੀਂ ਹੁਣ ਅੱਗੇ ਨਹੀਂ ਆਉਣਾ ਹੁਣ ਮੈਂ ਹੀ ਇਹ ਮੋਰਚਾ ਫਤਿਹ ਕਰਕੇ ਆਵਾਂਗਾ
ਤੁਮ ਕੋ ਹੈ ਸਤਿਗੁਰ ਕੀ ਆਨ
ਸਾਨੂੰ ਸਤਿਗੁਰਾਂ ਦੀ ਕਿਰਪਾ ਸਤਿਗੁਰਾਂ ਦੀ ਆਨ ਹੈ ਤੁਸੀਂ ਕੁਝ ਨਾ ਕਰਿਆ ਜੇ ਹੁਣ
ਮੈਂ ਜੀਵਤ ਨਹੀਂ ਛੱਡਾਂ ਪਠਾਨ
ਕੱਲਾ ਹੀ ਪਠਾਨ ਨੂੰ ਮਾਰ ਕੇ ਆਵਾਂਗਾ ਜਿਉਂਦਾ ਨਹੀਂ ਜਾਣ ਦਿਆਂਗਾ
ਸੁਖਾ ਸਿੰਘ ਪਠਾਨ ਲਲਕਾਰੂ
ਇਧਰੋਂ ਸੁਖਾ ਸਿੰਘ ਬਰੇਤੀ ਦਰਿਆ ਦੇ ਚ ਰੇਤਾ ਸੀ ਉਹਦੇ ਸੁੱਕੇ ਰੇਤੇ ਚ ਆ ਗਿਆ ਤੇ ਉਹਨੇ ਪਠਾਨ ਨੂੰ ਲਲਕਾਰਾ ਮਾਰਿਆ
ਅਬ ਮੁੜਨਾ ਕਿਮ ਬਣੇ ਤੂੰ ਮਾਰੂ
ਆ ਪਠਾਨ ਦੇ ਬੱਚੇ ਜੇ ਪਠਾਣੀ ਦਾ ਦੁੱਧ ਪੀਤਾ ਤੇ ਆ ਮੈਦਾਨ ਦੇ ਵਿਚ ਹੁਣ ਪਤਾ ਲੱਗੇਗਾ ਹੁਣ ਤੇਰਾ ਮੁੜਨਾ ਨਹੀਂ ਮਾਂ ਦੇ ਕੋਲ ਨੀ ਤੂੰ ਜਾ ਸਕਦਾ ਮੁੜ ਕੇ ਹੁਣ
ਪੰਥ ਨਿੰਦਾ ਕਹਿ ਜਾਣੋ ਕਹਾ
ਉਹ ਖਾਲਸੇ ਪੰਥ ਦੀ ਨਿੰਦਾ ਕਰਕੇ ਕਿੱਥੇ ਜਾਏਗਾ ਤੂੰ
ਹੋਰ ਤੁਮਾਰੀ ਹੋਗੀ ਜਹਾਂ
ਇੱਥੇ ਹੀ ਤੇਰੀ ਕਬਰ ਬਣਾਵਾਂਗੇ ਹੁਣ
ਹਮ ਮਾਰਾਂਗੇ ਤੁਮਕੋ ਐਸੀ
ਹੁਣ ਤੈਨੂੰ ਇਸ ਤਰ੍ਹਾਂ ਮਾਰਾਂਗੇ ਪਠਾਨ ਬੱਚਿਆ
ਸਾਚ ਕਾਟ ਹੈ ਝੂਠੇ ਜੈਸੇ
ਸੱਚ ਝੂਠ ਨੂੰ ਵੱਢ ਦਿੰਦਾ ਹੈ
ਤੂੰ ਆਇਓ ਕਰ ਮਨ ਹੰਕਾਰ
ਤੂੰ ਹੰਕਾਰ ਕਰਕੇ ਆਇਆ ਹੈ ਮਨ ਦੇ ਵਿਚ
ਹਮਕੋ ਸਮਝਿਓ ਸਸਾ ਸ਼ਿਕਾਰ
ਤੂੰ ਸਾਨੂੰ ਸਸਾ ਖਰਗੋਸ਼ ਸ਼ਿਕਾਰ ਸਮਝਦਾ ਸੀ ਅਸੀਂ ਸਸੇ ਖਰਗੋਸ਼ ਨਹੀਂ ਅਸੀਂ ਕਲਗੀਧਰ ਦੇ ਸ਼ੇਰ ਹਾਂ
ਦੇਖ ਸਸੇ ਤੇ ਹੋਤ ਹੈ ਸ਼ੇਰ
ਦੇਖ ਅਸੀਂ ਕਿਵੇਂ ਹੁਣੇ ਸਸੇ ਤੋਂ ਸ਼ੇਰ ਬਣ ਜਾਣਾ
ਭੂਲ ਫਸਿਓ ਤੂੰ ਆਏ ਇਤ ਫੇਰ
ਤੂੰ ਭੁੱਲ ਕੇ ਆ ਕੇ ਇਸ ਘੇਰੇ ਚ ਫਸ ਗਿਆ ਹੁਣ ਤੂੰ ਨਿਕਲ ਨੀ ਸਕਦਾ
ਐਸੇ ਆਖ ਸਿੰਘ ਭਇਓ ਖੜਾ
ਇਸ ਤਰ੍ਹਾਂ ਕਹਿ ਕੇ ਸਿੰਘ ਮੈਦਾਨੀ ਬਰੇਤੇ ਚ ਖਲੋ ਗਿਆ ਘੋੜੇ ਤੇ
ਪੁੱਤ ਤੈ ਆਏ ਗਿਲਜੋ ਭੀ ਅੜਾ
ਉਧਰੋਂ ਇੱਕ 7.5 ਫੁੱਟ ਉੱਚਾ ਪਠਾਨ ਜਿਹੜਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਬੜਾ ਜਵਾਨ ਉਹ ਘੋੜੇ ਸਮੇਤ ਮੈਦਾਨੇ ਜੰਗ ਚ ਆ ਗਿਆ।
ਦੋਹਰਾ ਦੋਨੋ ਬਾਤਾਂ ਖੜ ਕਰ ਜਨ ਬੜ ਕਰਤ ਪਿਆਰ,
ਸਾਹਮਣੇ ਸਾਹਮਣੇ ਅੱਖਾਂ ਚਾਰ ਹੋਈਆਂ, ਅੱਖਾਂ ਚ ਅੱਖਾਂ ਪਾ ਕੇ ਗੱਲਾਂ ਕਰਦੇ ਜਿਵੇਂ ਪਿਆਰ ਕਰਦੇ ਹੋਣ ਇੱਕ ਦੂਜੀ ਨੂੰ।
ਦੋ ਤੇਗਾਂ ਹੱਥ ਧਰ ਕਹਿ ਮਾਰ ਤੂੰ ਮਾਰ,
ਦੋਵਾਂ ਦੇ ਹੱਥਾਂ ਚ ਬੜੀਆਂ ਕੀਮਤੀ ਤਲਵਾਰਾਂ ਫੁਲਾਦੀ, ਕਹਿੰਦੇ ਤੂੰ ਵਾਰ ਕਰ, ਉਹ ਕਹਿੰਦਾ ਤੂੰ ਕਰ, ਏਦਾਂ ਇੱਕ ਦੂਜੀ ਨੂੰ ਲਲਕਾਰਦੇ ਨੇ।
ਜਾਓ ਭਾਈ ਦੋ ਲਾਗੇ ਬਾਤਾਂ ਕਰਨ,
ਦੋਵੇਂ ਬਾਤਾਂ ਕਰਨ ਲੱਗੇ,
ਦੋ ਆਪਸ ਮੇ ਲਾਗੇ ਅਰਨ,
ਦੋਵੇਂ ਅੜਨ ਲੱਗੇ ਪੈਂਚੜੇ ਲੈ ਕੇ।
ਸਿੰਘ ਕਹਿਓ ਤੂੰ ਪਠਾਨ ਸੰਭਾਲ,
ਬਾਬਾ ਸੁਖਾ ਸਿੰਘ ਬੋਲਿਆ ਪਠਾਨ ਬੱਚੇ ਸੰਭਲ ਤਗੜਾ ਹੋ,
ਅੱਕਾ ਲਿਆਵ ਕੋ ਦੂਜੋ ਨਾਲ,
ਜੇ ਤੈਨੂੰ ਕੋਈ ਦਾਰਾ ਮਿਲ ਤੂੰ ਤੇ ਇੱਕ ਹੋਰ ਲੈ ਆ ਆਪਣੇ ਨਾਲ ਭਾਈਵਾਲ ਆਪਣਾ ਕੋਈ।
ਪਠਾਨ ਕਹਿਓ ਮੈਂ ਇਕੱਲੋ ਸ਼ੇਰ,
ਪਠਾਨ ਕਹਿੰਦਾ ਮੈਂ ਕੱਲਾ ਹੀ ਸ਼ੇਰ ਆ, ਤੂੰ ਕੋਈ ਆਪਣੇ ਨਾਲ ਬੁਲਾਣਾ ਤਾਂ ਬੁਲਾ ਲੈ।
ਬੱਕਰੀ ਜਿਉਂ ਤੁਝ ਲੇਹੋ ਗੇਰ,
ਮੈਂ ਸ਼ੇਰ ਆ ਤੂੰ ਮੇਰੇ ਸਾਹਮਣੇ ਬੱਕਰੀ ਹੈ, ਮੈਂ ਤੈਨੂੰ ਗੇਰ ਲਵਾਂਗਾ ਹੁਣੇ ਹੀ।
ਦੋਨਾਂ ਨੇ ਕੀਤੇ ਸਨਮੁਖ ਘੋੜੇ,
ਦੋਵਾਂ ਨੇ ਆਮਣੇ ਸਾਹਮਣੇ ਘੋੜੇ ਕਰ ਦਿੱਤੇ, ਘੋੜੇ ਵੀ ਬੜੇ ਜੰਗੀ ਸਨ ਦੋਵਾਂ ਦੇ।
ਦੋਵਾਂ ਤੇਗਣ ਸੋ ਹੱਥ ਜੋੜੇ,
ਦੋਵਾਂ ਦੇ ਹੱਥਾਂ ਚ ਢਾਲਾਂ ਤਲਵਾਰਾਂ ਸਨ।
ਉਸ ਕਹਿ ਕਰ ਪ੍ਰਥਮ ਤੂੰ ਵਾਰ,
ਬਾਬਾ ਸੁਖਾ ਸਿੰਘ ਕਹਿੰਦੇ ਵਾਰ ਪਹਿਲਾਂ ਕਰ ਲੈ ਤੂੰ।
ਜੈਸ ਭਾਈ ਦੋ ਕਰਤ ਪਿਆਰ,
ਇੱਕ ਦੂਜੀ ਨੂੰ ਕਹਿੰਦਾ ਤੂੰ ਕਰ ਲੈ, ਜਿਵੇਂ ਦੋ ਭਰਾ ਹੋਣ ਵਾਪਸ ਪਿਆਰ ਦੀਆਂ ਗੱਲਾਂ ਕਰਦੇ। ਸੂਰਮਿਆਂ ਦੀਆਂ ਖੇਡਾਂ ਹੁੰਦੀਆਂ, ਸੂਰਮਿਆਂ ਦਾ ਪਿਆਰ ਇਹੀ ਹੁੰਦਾ, ਮੈਦਾਨੇ ਜੰਗ ਚ ਪਤਾ ਲੱਗਦਾ।
ਦੋ ਜਾਣੇ ਸ਼ਸਤਰ ਚਲਾਵਣ,
ਦੋਵੇਂ ਸ਼ਸਤਰ ਵਿਦਿਆ ਦੇ ਮਾਹਰ ਸਨ, ਮਾਸਟਰ ਸਨ ਸ਼ਸਤਰ ਵਿਦਿਆ ਦੇ।
ਦੋ ਜਾਣੇ ਘਾਤ ਬਚਾਵਣ,
ਦੋਵੇਂ ਵਾਰ ਰੋਕਣੇ ਵੀ ਜਾਣਦੇ ਸਨ ਤੇ ਮਾਰਨੇ ਵੀ ਜਾਣਦੇ ਸਨ।
ਹੋਏ ਸਨਮੁਖ ਵਾਰ ਦੋਵਣ ਕੀਓ,
ਦੋਵਾਂ ਨੇ ਸਾਹਮਣੇ ਆ ਕੇ ਵਾਰ ਕੀਤੇ ਤੇਗਾਂ ਦੇ।
ਢਾਲਣ ਉਪਰ ਦੋਵਣ ਲਿਓ,
ਦੋਵੇਂ ਫੁਰਤੀਲੇ ਢਾਲਾਂ ਦੇ ਰੋਕ ਗਏ ਇੱਕ ਦੂਜੀ ਦਾ ਵਾਰ।
ਜਨ ਵਦਾਨ ਅਹਿਰਨ ਪਰ ਮਾਰੇ,
ਢਾਲਾਂ ਦੇ ਉੱਤੇ ਤੇਗਾਂ ਇੰਜ ਵੱਜੀਆਂ ਜਿਵੇਂ ਐਰਨ ਦੇ ਉੱਤੇ ਵੱਡਾ ਥੌੜਾ ਵਦਾਨ ਵੱਜਦਾ ਹੈ।
ਇਮ ਢਾਲਣ ਪਰ ਤੇਗਾ ਝਾਰ,
ਢਾਲਾਂ ਉੱਤੇ ਤੇਗਾਂ ਏਦਾਂ ਛਣਕਦੀਆਂ ਨੇ।
ਦੋਹਰਾ ਦੋ ਵਾਰ ਠਾਂਡੇ ਕਰ, ਗਿਰ ਢਾਲ ਹੋਵੇ ਟੂਕ,
ਦੋਵੇਂ ਇੱਕ ਦੂਜੇ ਦੇ ਵਾਰ ਕਰਦੇ ਢਾਲਾਂ ਟੁੱਟ ਕੇ ਟੋਟੇ ਟੋਟੇ ਹੋ ਗਈਆਂ।
ਕਾਟਣ ਡਹੇ ਸੰਜੋਏ ਜੁਗ, ਮਾਰੇ ਚੋਟ ਅਚੂਕ,
ਢਾਲਾਂ ਟੁੱਟ ਗਈਆਂ ਤੇ ਫਿਰ ਸੰਜੋਹਾਂ ਦੇ ਉੱਤੇ ਵਾਰ ਵੱਜਣ ਲੱਗ ਪਏ। ਪਿੰਡੇ ਦੇ ਦੋਵਾਂ ਨੇ ਸੰਜੋਹਾਂ ਪਾਣੀ ਪਾਈਆਂ ਹੋਈਆਂ ਸਨ।
ਜਾਓ ਪਈ ਤੇਗਣ ਸੋ ਪੱਟ ਕਹਿ ਕੱਟ ਗਏ,
ਆਹਾ ਕਹਿੰਦੇ ਤਲਵਾਰਾਂ ਦੇ ਨਾਲ ਸੰਜੋਹਾਂ ਦੇ ਵੀ ਕੜੀਆਂ ਟੁੱਟ ਗਈਆਂ, ਵੱਢੀਆਂ ਗਈਆਂ।
ਸੁਰਾ ਸੁਰੀ ਸਭ ਤਬ ਗਿਰ ਪਏ,
ਤੇ ਫਿਰ ਦੋਵੇਂ ਘੋੜੇ ਨੇੜੇ ਆ ਗਏ ਤੇ ਇੱਕ ਦੂਜੀ ਨਾਲ ਜਫਮ ਜਫੀ ਹੋ ਗਏ ਤੇ ਘੋੜੇ ਤੋਂ ਦੋਵੇਂ ਹੀ ਥੱਲੇ ਡਿੱਗ ਪਏ, ਸੁਖਾ ਸਿੰਘ ਵੀ ਤੇ ਪਠਾਨ ਵੀ।
ਦੋਨ ਤੇਗਣ ਮੁਖ ਟੁੱਟ ਗਏ,
ਤਲਵਾਰਾਂ ਦੋਵਾਂ ਦੀਆਂ ਟੇਢੀਆਂ ਹੋ ਗਈਆਂ, ਮੁਸ ਗਈਆਂ, ਅੱਗੋਂ ਧਾਰਾਂ ਟੁੱਟ ਗਈਆਂ।
ਲੜਤ ਭਿਰਤ ਆਪਸ ਮੈਂ ਖਹੇ,
ਅੱਥੋ ਅੱਥੀ ਹੋ ਗਈ ਮੁਕਾਬਲਾ, ਜਿਵੇਂ ਪਹਿਲਵਾਨ ਘੁਲਦੇ ਨੇ ਆਪਸ ਵਿਚ।
ਘੋੜਨ ਮੈਂ ਨਹਿ ਤਾਕਤ ਰਹੀ,
ਘੋੜਿਆਂ ਚ ਵੀ ਤਾਕਤ ਨਾ ਰਹੀ ਤੇ ਜਵਾਨਾਂ ਦਾ ਵੀ ਜ਼ੋਰ ਲੱਗ ਗਿਆ।
ਜਖਮਣ ਤੇ ਰਤ ਸਭ ਚੋਏ ਗਈ,
ਘੋੜਿਆਂ ਦੇ ਵੀ ਖੂਨ ਵਗ ਗਿਆ ਸਰੀਰ ਵਿਚੋਂ ਸਾਰਾ।
ਘੋੜਨ ਸੋ ਘੋੜੇ ਢੁੱਕ ਪਏ,
ਘੋੜਿਆਂ ਨਾਲ ਘੋੜੇ ਲੜ ਲੈ ਕਰਦੇ ਸੀ, ਇਹ ਵੀ ਜੰਗ ਚ ਦਾਅ ਹੁੰਦਾ ਸੀ, ਘੋੜਿਆਂ ਨੂੰ ਸਿਖਾਇਆ ਹੁੰਦਾ ਸੀ। ਕਈ ਪੁਰਾਣੇ ਚਿੱਤਰਕਾਰਾਂ ਨੇ ਚਿੱਤਰ ਬਣਾਇਆ, ਇੱਕ ਸਿੰਘ ਦਾ ਘੋੜਾ ਤੁਰਕ ਦੇ ਘੋੜੇ ਦੇ ਮੂੰਹ ਨੂੰ ਲੱਤ ਪਾ ਕੇ ਉੱਪਰ ਕਰ ਦਿੰਦਾ, ਉਹ ਲੱਤਾਂ ਦੀਆਂ ਕਾਬੂ ਬੇਕਾਬੂ ਹੋ ਜਾਂਦੀਆਂ, ਉਹ ਪਿੱਛੇ ਡਿੱਗ ਪੈਂਦਾ। ਏਦਾਂ ਦੇ ਇਹ ਦਾਅ ਹੁੰਦੇ ਸੀ, ਘੋੜਿਆਂ ਨੂੰ ਵੀ ਸਿਖਾਏ ਹੁੰਦੇ ਸੀਗੇ, ਏਦਾਂ ਘੋੜੇ ਵੀ ਘੋੜਿਆਂ ਨਾਲ ਲੜਦੇ ਸੀ। ਹਾਂਜੀ,
ਮੋਢਣ ਸੋ ਮੋਢੇ ਅੜ ਗਏ,
ਮੋਢਿਆਂ ਨਾਲ ਮੋਢੇ ਅੜ ਗਏ ਯੋਧਿਆਂ ਦੇ।
ਦੋਹਰਾ ਜਫਮ ਜਫੀ ਹੋ ਰਹੇ, ਗਿਰੇ ਭੂਮ ਮਦ ਝੂਮ,
ਸੁਖਾ ਸਿੰਘ ਤੇ ਪਠਾਨ ਜਫਮ ਜਫੀ ਹੋ ਕੇ ਜ਼ਮੀਨ ਤੇ ਡਿੱਗ ਪਏ।
ਭਏ ਫੱਟ ਗਿਰ ਸੱਟ ਲੱਗੀ, ਪਰੇ ਮੂਰਛਾ ਭੂਮ,
ਤੇ ਦੋਵਾਂ ਨੂੰ ਇੰਨੇ ਸੱਟਾਂ ਲੱਗ ਗਈਆਂ, ਇੰਨੇ ਫੱਟ ਲੱਗ ਗਏ ਵੀ ਮੂਰਛਿਤ ਚ ਬੇਹੋਸ਼ ਹੋ ਕੇ ਡਿੱਗ ਪਏ ਦੋਵੇਂ ਹੀ। ਹਾਂਜੀ,
ਜਾਓ ਭਈ ਤਬ ਸਿੰਘ ਕੋ ਕਛ ਸੋਝੀ ਆਈ,
ਬਾਬਾ ਸੁਖਾ ਸਿੰਘ ਜੀ ਨੂੰ ਪਰਮੇਸ਼ਰ ਦੀ ਕਿਰਪਾ ਨਾਲ ਥੋੜੀ ਜੀ ਹੋਸ਼ ਆਈ।
ਗਿੱਚੇ ਤਬ ਉਸ ਸਿੰਘ ਉਠਾਈ,
ਭਾਈ ਸੁਖਾ ਸਿੰਘ ਨੇ ਉੱਠ ਕੇ
ਚੱਕ ਸੰਜੋਏ ਦਈ ਪੇਟ ਤਸਾਏ,
ਤੇ ਉਹਦੇ ਉੱਪਰ ਜਾ ਕੇ ਛਾਤੀ ਦੇ ਬਹਿ ਗਏ ਪਠਾਨ ਦੇ, ਤੇ ਆਪਣੀ ਖੰਜਰ ਕੱਢ ਕੇ ਉਹਦੇ ਪੇਟ ਵਿਚ ਧਸਾ ਦਿੱਤੀ।
ਦਿਲ ਅਰ ਰੁਕੜੇ ਗਈ ਵਹ ਖਾਏ,
ਆ ਜਿਹੜਾ ਕਾਲਜਾ ਨਾ ਇੱਥੇ ਮਾਰੀ ਤੇ ਕਹਿੰਦੇ ਕਾਲਜਾ ਕੱਢ ਕੇ ਬਾਹਰ ਲੈ ਆਈ।
ਠੋਸ ਦਈ ਉਸਕੇ ਮੱਦ ਪੇਟ,
ਪੇਟ ਦੇ ਵਿਚ ਧਸਾ ਦਿੱਤੀ ਬਾਬੇ ਸੁਖਾ ਸਿੰਘ ਨੇ ਪਠਾਣ ਦੇ ਛੁਰੀ।
ਆਂਤ ਉਜਰੀ ਕੱਢੀ ਸਮੇਟ,
ਅੰਦਰਾਂ ਹੀ ਕੱਢ ਲਈਆਂ ਸਾਰੀਆਂ, ਉਜਰੀ ਕੱਢ ਲਈ ਬਾਹਰ, ਕਾਲਜਾ ਕੱਢ ਲਿਆ ਮਾਰ ਕੇ ਪੰਜਾ।
ਬੋਲੇ ਸੋਨਿਹਾ ਸਤਗੁਰ ਰੱਖੇ ਖਾਲਸੇ ਲਾਜ,
ਸਤਗੁਰਾਂ ਨੇ ਖਾਲਸੇ ਦੀ ਲਾਜ ਰੱਖ ਲਈ।
ਫਤਿਹ ਬੁਲਾਈ ਉੱਠ ਸਿੰਘ ਗਾਜ,
ਸਿੰਘ ਨੇ ਮਾਰ ਕੇ ਪਠਾਣ ਨੂੰ ਛਾਲ ਮਾਰ ਕੇ ਖਲੋਇਆ ਤੇ ਫਤਿਹ ਗੱਜ ਕੇ ਗਜਾ ਦਿੱਤੀ।
ਦੋਹਰਾ ਇਤੈ ਮੁਗਲ ਸੋ ਬਦ ਭਇਓ, ਹੁਤੋ ਜੋ ਅਤ ਗਰ ਬਾਤ।
ਬੜਾ ਹੰਕਾਰੀ ਪਠਾਣ ਸੀਗਾ, 7.5 ਫੁੱਟ ਉੱਚਾ, 7.5 ਮਣ ਦਾ ਭਾਰ, ਉਹ ਪਠਾਨ ਬਾਬੇ ਸੁਖਾ ਸਿੰਘ ਨੇ ਮਾਰ ਲਿਆ ਮੈਦਾਨੇ ਜੰਗ ਵਿਚ।
ਰਤਨ ਸਿੰਘ ਨੇ ਤਿਮ ਲਿਖੀ ਜਿਮ ਸੁਣੀ ਸਿੰਘਣ ਤੇ ਬਾਤ,
ਜੋ ਇਹ ਪੁਰਾਣੇ ਸਿੰਘਾਂ ਤੋਂ ਸੁਣਿਆ ਰਤਨ ਸਿੰਘ ਜੀ ਨੇ ਉਹ ਕਥਾ ਲਿਖ ਦਿੱਤੀ ਪੰਥ ਪ੍ਰਕਾਸ਼ ਵਿਚ।
ਚਾਉ ਪਈ ਫਤਿਹ ਬੁਲਾਏ ਸਿੰਘ ਪਿੱਛੇ ਮੁੜਿਓ,
ਬਾਬਾ ਸੁਖਾ ਸਿੰਘ ਜੀ ਫਤਿਹ ਪਾ ਕੇ ਪਿਛਾ ਨੂੰ ਮੁੜੇ, ਸਰੀਰ ਚੋ ਖੂਨ ਵਗ ਰਿਹਾ ਬਹੁਤ, ਪਰ ਚਿਹਰੇ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਮੋਰਚਾ ਫਤਿਹ ਹੋ ਗਿਆ।
ਦੌੜ ਸਿੰਘ ਵੱਲ ਖਾਲਸੋ ਤੁਰਿਓ,
ਦੌੜ ਕੇ ਸਿੰਘਾਂ ਵੱਲ ਆ ਗਿਆ ਖਾਲਸੇ, ਅੱਗੋਂ ਸਿੰਘ ਵੀ ਉਹਨੂੰ ਚੁੱਕਣ ਵਾਸਤੇ ਦੌੜੇ, ਜਿਹੜੇ ਕਦੀ ਕਈ ਮਹੀਨਿਆਂ ਦੇ ਉਹਦਾ ਬਾਟਾ ਵੱਖਰਾ ਕਰੀ ਫਿਰਦੇ ਸੀਗੇ, ਉਹੀ ਖਾਲਸਾ ਫਿਰ ਖੁਸ਼ੀਆਂ ਦੇ ਘਰ ਚ ਆ ਗਿਆ।
ਉਤ ਤੈ ਗਿਲਜਨ ਹੱਲੋ ਕੀਓ,
ਉਧਰੋਂ ਗਿਲਜਿਆਂ ਨੇ ਹੱਲਾ ਕਰ ਦਿੱਤਾ ਵੀ ਸਾਡਾ ਬੰਦਾ ਮਾਰ ਕੇ ਇਹ ਕਿਵੇਂ ਚਲਾ ਜਾਵੇ। ਉਸ ਬਾਬੇ ਸੁਖਾ ਸਿੰਘ ਨੂੰ ਮਾਰਨ ਲਈ ਪਿੱਛੋਂ ਆ ਗਏ।
ਇਤ ਤੈ ਸਿੰਘਣ ਮੋਹਰੇ ਲਿਓ,
ਇਧਰੋਂ ਸਿੰਘ ਬੰਦੂਕਾਂ ਪਹਿਲਾਂ ਹੀ ਕੱਸੀ ਬੈਠੇ ਸਨ, ਇਨ੍ਹਾਂ ਨੇ ਮੋਰਚਾ ਮੱਲ ਲਿਆ ਜਾ ਕੇ।
ਚੜ੍ਹਤ ਸਿੰਘ ਘੋੜਾ ਅੱਗੇ ਚਲਾਏ,
ਬਾਬਾ ਚੜ੍ਹਤ ਸਿੰਘ ਜੀ ਘੋੜਾ ਲੈ ਕੇ ਗਏ ਸੁਖਾ ਸਿੰਘ ਨੂੰ ਚੁੱਕਣ ਵਾਸਤੇ, ਕਿਉਂਕਿ ਉਹਨਾਂ ਦਾ ਘੋੜਾ ਤਾਂ ਸ਼ਹੀਦ ਹੋ ਗਿਆ ਸੀਗਾ, ਤੇ ਦੂਜਾ ਘੋੜਾ ਲੈ ਕੇ ਚੜ੍ਹਤ ਸਿੰਘ ਆਇਆ।
ਬਾਹੇ ਗਹੀ ਲਿਓ ਗੈਲ ਚੜਾਈ,
ਬਾਬਾ ਸੁਖਾ ਸਿੰਘ ਜੀ ਦੀ ਬਾਂਹ ਫੜ ਕੇ ਚੜ੍ਹਤ ਸਿੰਘ ਨੇ ਆਪਣੇ ਘੋੜੇ ਤੇ ਬਹਾ ਲਿਆ। ਉਹ ਜਹੇਦਾਰ ਜੀ ਆਓ ਤੇ ਆਪਣੇ ਘੋੜੇ ਤੇ ਬਹਾ ਕੇ ਲੈ ਆਇਆ ਉਸ ਨੂੰ।
ਸਿੰਘ ਜੀ ਕੋ ਲੈ ਆਏ ਉਰਾਰ,
ਸਿੰਘ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਨੂੰ ਭਾਈ ਚੜ੍ਹਤ ਸਿੰਘ ਜੀ ਆਪਣੇ ਨਾਲ ਪਿਛਾਂ ਲੈ ਆਏ।
ਗਿਲਜੇ ਹਟਾਏ ਉਸ ਹੀ ਪਾਰ,
ਔਰ ਗਿਲਜਿਆਂ ਨੂੰ ਮਾਰ ਕੇ ਪਰਾਂ ਭਜਾ ਦਿੱਤਾ।
ਦੋਹਰਾ ਚੜ੍ਹਤ ਸਿੰਘ ਸੁਖਾ ਸਿੰਘ ਕੀ ਬਾਡੀ ਅਤਿਸ਼ੈ ਪ੍ਰੀਤ,
ਹੁਣ ਚੜ੍ਹਤ ਸਿੰਘ ਦੀ ਤੇ ਸੁਖਾ ਸਿੰਘ ਦੀ ਪ੍ਰੀਤ ਬਹੁਤ ਜ਼ਿਆਦਾ ਵੱਧ ਗਈ। ਚੜ੍ਹਤ ਸਿੰਘ ਉਹਨੂੰ ਆਪਣਾ ਬਜ਼ੁਰਗ, ਆਪਣਾ ਵੱਡਾ, ਆਪਣਾ ਭਰਾ ਜਾਂ ਆਪਣਾ ਉਸਤਾਦ ਮੰਨਣ ਲੱਗ ਪਿਆ।
ਦੇਹੀ ਜਾਪਤ ਦੋਏ ਦੋਏ ਨ ਰਹਿਓ ਏਕ ਹੋਵੇ ਚੀਤ,
ਸਰੀਰ ਹੀ ਦੋ ਰਹਿ ਗਏ ਪਰ ਆਤਮਾ ਇੱਕ ਹੋ ਗਈ। ਕਹਿੰਦੇ ਚੜ੍ਹਤ ਸਿੰਘ ਨੂੰ ਬਹੁਤ ਸਾਰੀ ਵਿਦਿਆ ਸੁਖਾ ਸਿੰਘ ਨੇ ਸਿਖਾਈ, ਜੋ ਉਹਨੇ ਬਾਬਾ ਸ਼ਾਮ ਸਿੰਘ ਕੋਲੋਂ ਸਿੱਖੀ ਸੀ, ਉਹ ਵਿਦਿਆ ਬਾਬੇ ਚੜ੍ਹਤ ਸਿੰਘ ਨੇ ਆਪਣੇ ਪੁੱਤਰ ਨੂੰ ਤੇ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੀ ਹੈ। ਤਾਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਕਹਿੰਦੇ 24-24 ਘੰਟੇ ਘੋੜੇ ਦੀ ਕਾਠੀ ਤੇ ਬਹਿ ਕੇ ਜੰਗ ਲੜ ਲੈਂਦਾ ਸੀ। ਹੈ ਸੀ ਬਾਦਸ਼ਾਹ ਪਰ ਸਿੰਘਾਂ ਦਾ ਬਾਦਸ਼ਾਹ, ਬੜਾ ਬਹਾਦਰ ਸੀਗਾ, ਕਿਉਂਕਿ ਉਹਦੇ ਦਾਦੇ ਪੜਦਾਦੇ ਇਸ ਤਰ੍ਹਾਂ ਜੰਗੀ ਜਰਨੈਲ ਸਨ। ਹਾਂਜੀ,
ਚਾਉ ਭਾਈ ਸਰਦਾਰ ਸਭੇ ਚੱਲ ਡੇਰੇ ਆਏ,
ਸਾਰੇ ਸਿੰਘ ਸਰਦਾਰ ਡੇਰੇ ਚ ਆ ਗਏ ਉਰਲੇ ਪਾਸੇ ਜਿੱਧਰ ਖਾਲਸੇ ਨੇ ਛੋਣੀ ਪਾਈ ਹੋਈ ਸੀ।
ਇੱਕ ਇੱਕ ਘੋੜਾ ਸਭੇ ਲਿਆਏ,
ਸਾਰੇ ਸਿੰਘਾਂ ਦੀ ਮਿਸਲਾਂ ਦੇ ਜਿੰਨੇ ਸਰਦਾਰ ਸੀ ਨਾ, ਅੱਜ ਸੁਖਾ ਸਿੰਘ ਦਾ ਸਨਮਾਨ ਕਰਨ ਲੱਗੇ। ਕੀ ਲੈ ਕੇ ਆਏ ਆ? ਉਹਨੂੰ ਇਨਾਮ ਵਿਚੋਂ ਇੱਕ ਇੱਕ ਘੋੜਾ ਸਾਰੇ ਲੈ ਕੇ ਆਏ, ਜਿੰਨੇ ਸਿੰਘਾਂ ਦੇ ਸਰਦਾਰ ਸੀ ਨਾ, ਆਪਣੇ ਆਪਣੇ ਵੱਲੋਂ ਇੱਕ ਇੱਕ ਘੋੜਾ ਇਨਾਮ ਦਿੱਤਾ। ਹਾਂਜੀ,
ਦੈ ਦੈ ਘੋੜੇ ਧੰਨ ਧੰਨ ਕਹਿਓ,
ਨਾਲੇ ਘੋੜੇ ਦਿੱਤੇ ਤੇ ਨਾਲੇ ਧੰਨ ਆਖਿਆ ਸੁਖਾ ਸਿੰਘ, ਧੰਨ ਆ ਵੀ ਤੂੰ ਸ਼ੇਰਾ ਅੱਜ ਪੰਥ ਦੀ ਲਾਜ ਰੱਖ ਲਈ ਹੈ ਤੂੰ।
ਸਿੰਘ ਚਾਹੇ ਦੁੱਖ ਕੰਨਿਆ ਬਖਸ਼ਿਓ,
ਬਾਬਾ ਸੁਖਾ ਸਿੰਘ ਹੱਥ ਛੋੜ ਕੇ ਕਹਿੰਦਾ ਮੈਨੂੰ ਘੋੜੇ ਨੀ ਚਾਹੀਦੇ, ਮੇਰਾ ਜਿਹੜਾ ਉਹ ਲਾਇਆ ਨਾ ਤੁਸੀਂ ਇਲਜ਼ਾਮ ਵੀ ਕੁੜੀ ਮਾਰ ਦਿੱਤੀ ਸੀ, ਕਿਰਪਾ ਕਰਕੇ ਉਹ ਮਾਫ ਕਰ ਦਿਓ।
ਦੋਹਰਾ ਠਾਂਡ ਭਇਓ ਕਰ ਜੋਰ ਕਰ ਸਰਬ ਪੰਥ ਕੇ ਪਾਸ,
ਖਾਲਸਾ ਪੰਥ ਬਹਿ ਗਿਆ ਤੇ ਸੁਖਾ ਸਿੰਘ ਗਲ ਪੱਲਾ ਪਾ ਕੇ ਪੰਥ ਦੇ ਸਾਹਮਣੇ ਖਲੋ ਗਿਆ।
ਲਇਓ ਖਾਲਸੋ ਮੇਲ ਗੱਲ ਕਰ ਦਈ ਖੁਸ਼ੀ ਅਰਦਾਸ,
ਸਿੰਘਾਂ ਨੇ ਉਸੇ ਵੇਲੇ ਖੁਸ਼ੀ ਚ ਆ ਕੇ ਗਾਲਾਂ ਲਾ ਲਿਆ ਤੇ ਸੁਖਾ ਸਿੰਘ ਦੀ ਭੁੱਲ ਚੁੱਕ ਦੀ ਮਾਫ਼ੀ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਹੋ ਗਈ ਵੀ ਅੱਜ ਤੋਂ ਬਾਅਦ ਸੁਖਾ ਸਿੰਘ ਫੇਰ ਪੰਥ ਵਿਚ ਹੀ ਹੈ ਤੇ ਸੁਖਾ ਸਿੰਘ ਦਾ ਬਾਟਾ ਸਾਡੇ ਨਾਲ ਸਾਂਝਾ ਹੈ, ਪਹਿਲਾਂ ਬਾਟਾ ਵੱਖਰਾ ਕਰਤਾ ਸੀ ਹੁਣ ਬਾਟਾ ਇਕੱਠਾ ਹੋ ਗਿਆ।
ਚਾਉ ਪਈ ਘੋੜੇ ਮੋੜ ਸਭੈ ਉਨ ਦਏ,
ਕਹਿੰਦੇ ਉਹਨੇ ਸਾਰੇ ਸਿੰਘਾਂ ਦੇ ਘੋੜੇ ਮੋੜ ਦਿੱਤੇ, ਕਹਿੰਦਾ ਨਾ ਭਰਾਵੋ ਘੋੜੇ ਤੁਹਾਡੇ ਤੇ ਮੇਰੇ ਕੋਈ ਫਰਕ ਨਹੀਂ ਹੈ, ਘੋੜੇ ਨੀ ਮੈਂ ਲੈਣੇ ਤੁਹਾਡੇ, ਤੁਹਾਡੀਆਂ ਬਖਸ਼ਿਸ਼ਾਂ ਲੈਣੀਆਂ, ਮੈਨੂੰ ਬਖਸ਼ ਦਿੱਤਾ, ਇੰਨਾ ਹੀ ਧੰਨਵਾਦ ਹੈ ਤੁਹਾਡਾ।
ਸ਼ਿਆਮ ਸਿੰਘ ਕੇ ਉਨ ਰੱਖ ਲਈ,
ਸਿਰਫ ਉਹਨੇ ਆਪਣੇ ਉਸਤਾਦ ਬਾਬੇ ਸ਼ਿਆਮ ਸਿੰਘ ਦੇ ਦੋ ਘੋੜੇ ਰੱਖੇ ਇਨਾਮ ਚੋਂ ਜਿਹੜੇ ਉਹਦੇ ਉਸਤਾਦ ਨੇ ਦਿੱਤੇ। ਉਹਨੇ ਆਖਿਆ ਇਹ ਮੇਰੇ ਉਸਤਾਦ ਦੇ ਮੈਂ ਨਾਂ ਨੀ ਕਰਦਾ, ਬਾਕੀ ਸਿੰਘਾਂ ਦੇ ਘੋੜੇ ਸਾਰੇ ਮੋੜ ਦਿੱਤੇ।
ਸ਼ਿਆਮ ਸਿੰਘ ਕੋ ਬੇਟੋ ਕਹਾਵੇ,
ਕਿਉਂਕਿ ਸ਼ਿਆਮ ਸਿੰਘ ਦਾ ਇਹ ਬੇਟਾ ਹੀ ਕਹਾਉਂਦਾ ਸੀ, ਸ਼ਿਆਮ ਸਿੰਘ ਨੂੰ ਪੁੱਤਰ ਮੰਨਦਾ ਸੀ ਸੁੱਖਾ ਸਿੰਘ ਨੂੰ।
ਕਹਾ ਕਮੀ ਉਸ ਘੋੜਨ ਆਵੇ,
ਜਿਹਦੇ ਕੋਲ 12,000 ਘੋੜਾ ਸੀ ਸ਼ਿਆਮ ਸਿੰਘ ਕੋਲ, ਉਹਨੂੰ ਕੀ ਕਮੀ ਸੀ ਉਹਦੇ ਪੁੱਤਰ ਨੂੰ, ਉਹਨੂੰ ਕੋਈ ਘੱਟ ਕਮੀ ਘੋੜਿਆਂ ਦੀ ਕੋਈ ਖਾਸ ਕਮੀ ਨਹੀਂ ਸੀ, ਪੰਥ ਵਿਚ ਬੇਅੰਤ ਕਿਰਪਾ ਸੀ। ਉਹਨੇ ਆਪਣੇ ਉਸਤਾਦ ਦੇ ਦੋ ਵਧੀਆ ਘੋੜੇ ਜਿਹੜੇ ਸੀ ਨਾ ਉਹ ਰੱਖੇ, ਬਾਕੀ ਮੋੜ ਦਿੱਤੇ ਸਿੰਘਾਂ ਨੂੰ।
ਦੋਹਰਾ ਸਾਖੀ ਸੁੱਖਾ ਸਿੰਘ ਕੀ ਸੁਣੀ ਸੋ ਦਈ ਲਿਖਾਈ,
ਜੋ ਭਾਈ ਸੁੱਖਾ ਸਿੰਘ ਹੋਰਾਂ ਦੇ ਬਚਨ ਭਾਈ ਰਤਨ ਸਿੰਘ ਕਹਿੰਦੇ ਅਸੀਂ ਬਜੁਰਗਾਂ ਤੋਂ ਸੁਣੇ ਨੇ, ਆਪਣੀ ਮਾਤਾ ਤੋਂ, ਆਪਣੇ ਨਾਨੇ ਤੋਂ, ਉਹ ਸਾਰੇ ਸੁਣਾ ਦਿੱਤੇ ਵੀ ਉਹ ਬੜਾ ਬਹਾਦਰ ਸੂਰਮਾ, ਸਾਡੀ ਮਾਤਾ ਦਾ ਤਾਂ ਉਹ ਭਰਾ ਹੀ ਸੀਗਾ, ਤੇ ਭਾਈ ਸਾਡੇ ਦਾਦੇ ਦਾ ਉਹ ਨਾਲ ਜਾ ਕੇ ਉਹਨੇ ਮੱਸੇ ਦਾ ਸਿਰ ਵੱਢਿਆ ਸੀਗਾ, ਇਸ ਕਰਕੇ ਬਜੁਰਗਾਂ ਦਾ ਉਹ ਸਾਰਾ ਇਤਿਹਾਸ ਸੁਣਾ ਰਹੇ। ਹਾਂਜੀ,
ਰਤਨ ਸਿੰਘ ਔਰ ਕਹਿ ਗੋ ਸੋਈ ਸੁਣੋ ਚਿਤ ਲਾਈ,
ਰਤਨ ਸਿੰਘ ਕਹਿੰਦਾ ਹੋਰ ਵੀ ਉਹਦੀਆਂ ਬੜੀਆਂ ਸਾਖੀਆਂ ਸੁੱਖਾ ਸਿੰਘ ਦੀਆਂ, ਮੈਂ ਉਹ ਵੀ ਸੁਣਾਵਾਂਗਾ, ਚਿਤ ਲਾ ਕੇ ਸੁਣਿਆ ਜੇ। ਸੋ ਅਗਲੇ ਪ੍ਰਕਰਣ ਚ ਆਪ ਜੀ ਸਰਵਣ ਕਰੋਗੇ ਸਾਧ ਸਿੰਘ ਜੀ, ਸ਼ਨੀਵਾਰ ਤੱਕ ਇਹ ਕਥਾ ਚੱਲਣੀ ਹੈ, 3 ਦਿਨ ਆਪਣੇ ਕੋਲ ਹੋਰ ਹਨ, ਬਾਬੇ ਸੁੱਖਾ ਸਿੰਘ ਦਾ ਹੀ ਪ੍ਰਸੰਗ ਮਸੀਂ ਪੂਰਾ ਹੋਣਾ। ਸੋ ਤੁਸੀਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਕਲਗੀਧਰ ਪਾਤਸ਼ਾਹ ਦੇ ਖਾਲਸੇ ਦਾ ਇਤਿਹਾਸ ਸਰਵਣ ਕਰ ਰਹੇ ਹੋ, ਵੱਡੇ ਭਾਗਾਂ ਵਾਲੇ ਹੋ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ ਲਾਲ,
ਪ੍ਰਾਣਨਾਥ ਅਨਾਥ ਸਖੇ,
ਦੀਨ ਦਰਦ ਨਿਵਾਰ,
ਸਮਰੱਥ ਗਮ ਪੂਰਨ,
ਮੋਹੇ ਮਾਇਆ ਧਾਰ,
ਅੰਧਕੂਪ ਮਹਾ ਭਿਆਨ,
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਨਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ।